SNS ਲੋਅਰ ਸਕੂਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰ ਨੂੰ ਕਾਲ ਕਰੋ 416-655-2000।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਸਭ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਾਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942, 905-671-9244।
ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6465।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰਾਂ ਨਾਲ ਸੰਪਰਕ ਕਰੋ 647-4081-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600 HK ਟਾਇਰ।
एशियन फूड सेंटर इंडियन कैनेडियन साफ सुथरी ग्रोसरी देनाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो 416-740-3262
एशियन फूड सेंटर 416-740-3262 एशियन फूड सेंटर।
ਕੁਝ ਗੂੜੇ ਕੁਝ ਫਿੱਕੇ ਕੁਝ ਬਹੁ ਰੰਗੇ ਨੇ ਇਸ ਜੀਵਨ ਦੇ ਸਾਰੇ ਰੰਗ ਹੀ ਚੰਗੇ ਨੇ। ਕੁਝ ਗੂੜੇ ਕੁਝ ਫਿੱਕੇ ਕੁਝ ਬਹੁ ਰੰਗੇ ਨੇ ਇਸ ਜੀਵਨ ਦੇ ਸਾਰੇ ਰੰਗ ਹੀ ਚੰਗੇ ਨੇ। ਹਰ ਬੰਦੇ ਦਾ ਆਪਣਾ ਆਪਣਾ ਖਾਸਾ ਹੈ। ਫੁੱਲ ਗੁਲਦਸਤੇ ਵਿੱਚ ਜਿਉਂ ਰੰਗ ਬਿਰੰਗੇ ਨੇ ਜੀਵਨ ਦੀ ਤੇ ਆਪਣੀ ਤੋਰ ਨਿਰਾਲੀਏ ਜੀਵਨ ਦੀ ਤੇ ਆਪਣੀ ਤੋਰ ਨਿਰਾਲੀਏ ਲੋਕੀ ਕਿਉਂ ਫਿਕਰਾਂ ਦੀ ਸੂਲੀ ਟੰਗੇ ਨੇ ਦਿਸਦਾ ਹੋਊ ਪਰ ਕੋਈ ਵੀ ਦੁੱਧ ਧੋਤਾ ਨਹੀਂ ਦਿਸਦਾ ਹੋਊ ਪਰ ਕੋਈ ਵੀ ਦੁੱਧ ਧੋਤਾ ਨਹੀਂ ਇਸ ਹਮਾਮ 'ਚ ਸਾਰੇ ਲੋਕ ਹੀ ਨੰਗੇ ਨੇ ਨਾ ਚਿਹਰੇ 'ਤੇ ਰੌਣਕ ਬੇਵਸ ਬੇਵਸ ਲੋਕ ਜਿਉਂਦੇ ਜਿੱਦਾਂ ਸਾਹ ਉਧਾਰੇ ਮੰਗੇ ਨੇ ਦੁੱਖਾਂ ਵਿੱਚੋਂ ਸੁੱਖ ਦਾ ਚਿਹਰਾ ਤੱਕਦੇ ਜੋ ਦੁੱਖਾਂ ਵਿੱਚੋਂ ਸੁੱਖ ਦਾ ਚਿਹਰਾ ਤੱਕਦੇ ਜੋ ਲੋਕ ਉਹ ਅਸਲੀ ਜੀਵਨ ਰੰਗ ਚਰੰਗੇ ਨੇ ਲੋਕ ਉਹ ਅਸਲੀ ਜੀਵਨ ਰੰਗ ਚਰੰਗੇ ਨੇ ਕੁਝ ਗੂੜੇ ਕੁਝ ਫਿੱਕੇ ਕੁਝ ਬਹੁ ਰੰਗੇ ਨੇ ਇਸ ਜੀਵਨ ਦੇ ਸਾਰੇ ਰੰਗ ਹੀ ਚੰਗੇ ਨੇ ਦਿਸਦਾ ਹੋਊ ਪਰ ਕੋਈ ਵੀ ਦੁੱਧ ਧੋਤਾ ਨਹੀਂ ਇਸ ਹਮਾਮ 'ਚ ਸਾਰੇ ਲੋਕ ਹੀ ਨੰਗੇ ਨੇ। ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਦੇ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ ਤੇ ਉਮੀਦ ਹੈ ਕਿ ਜਿਹੜਾ ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਇਹ ਵੀ ਤੁਹਾਨੂੰ ਚੰਗਾ ਲੱਗੂਗਾ। 2:15 ਤੇ 8:15 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। 27 ਡਿਗਰੀ ਤਾਪਮਾਨ ਆ ਤਕਾਲਾ ਨੂੰ 24 ਡਿਗਰੀ ਹੋ ਜਾਣਾ ਰਾਤ 15 ਡਿਗਰੀ ਸਵੇਰਾ ਜਿਹੜਾ 24 ਡਿਗਰੀ ਨਾਲ ਚੜ੍ਹਨਾ ਅਤੇ ਕੱਲ੍ਹ ਦੀਆਂ ਜਿਹੜੀਆਂ ਦੁਪਹਿਰ ਹੈ ਜੀ ਉਹ 30 ਡਿਗਰੀ ਹੋਵੇਗਾ। ਪੂਰਾ ਵੱਧ ਸਕਦਾ ਘਟਣਾ ਨਹੀਂ। ਜੁਲਾਈ ਸ਼ੁਰੂ ਹੋਣ ਦੇ ਨਾਲ ਥੋੜ੍ਹੀ ਬਹੁਤੀ ਗਰਮੀ ਜਿਹੜੀ ਉਹ ਸ਼ੁਰੂ ਹੋਈ ਆ ਸੋ ਇਹਦਾ ਆਨੰਦ ਮਾਣੋ। ਹਰ ਤਰ੍ਹਾਂ ਦਾ ਮੌਸਮ ਪ੍ਰਕਿਰਤੀ ਦੇ ਵਿੱਚ ਵਸਦੇ ਵੱਖ ਵੱਖ ਜੀਵਾਂ ਵਾਸਤੇ ਬੜਾ ਜ਼ਰੂਰੀ ਹੈ। ਬੁੱਧਵਾਰ ਨੂੰ ਵੀ 31 ਡਿਗਰੀ ਹੋਣਾ ਵੀਰਵਾਰ ਨੂੰ 27 ਡਿਗਰੀ ਹੋਣਾ ਅਤੇ ਗਰਜ ਚਮਕ ਨਾਲ ਕਣੀਆਂ ਪੈ ਸਕਦੀਆਂ। ਸ਼ੁੱਕਰਵਾਰ ਫਿਰ 28 ਡਿਗਰੀ ਹੋਊਗਾ। ਗੱਲ ਕੀ ਕਿ ਮੌਸਮ ਐਡਾ ਗਰਮ ਹੋਣਾ ਵੀ ਜ਼ਰੂਰੀ ਆ ਅਤੇ ਠੰਡਾ ਹੋਣਾ ਵੀ। ਬਹੁਤ ਸਾਰੇ ਜੀਵ ਜੰਤੂ ਪ੍ਰਕਿਰਤੀ ਦੇ ਵਿੱਚ ਪੈਦਾ ਹੋਣ ਵਾਲੀ ਬਨਸਪਤੀ ਜਿਹਨੇ ਇੰਨੀ ਹੀਟ ਦੇ ਨਾਲ ਹੀ ਪੁੰਗਰਨਾ ਹੁੰਦਾ। ਬਹੁਤ ਸਾਰਾ ਬੈਕਟੀਰੀਆ ਜਿਹੜਾ ਜਾਂ ਫਿਰ ਉਹ ਚੀਜ਼ਾਂ ਜਿਹੜੀਆਂ ਇਨਸਾਨੀ ਜ਼ਿੰਦਗੀ ਲਈ ਜਾਂ ਪ੍ਰਕਿਰਤੀ ਵਾਸਤੇ ਚੰਗੀਆਂ ਨਹੀਂ ਉਹ ਇੰਨੀ ਹੀਟ ਨਾਲ ਹੀ ਕੁਦਰਤੀ ਢੰਗ ਨਾਲ ਮਰਨੀਆਂ ਹੁੰਦੀਆਂ। ਬਹੁਤ ਸਾਰੇ ਜਰਾਸੀਮ ਇਹੋ ਜਿਹੇ ਨੇ ਜਿਹੜੇ ਇਸ ਗਰਮੀ ਦੇ ਨਾਲ ਹੀ ਮਰਨੇ ਹੁੰਦੇ ਆ, ਅਤੇ ਬਹੁਤ ਸਾਰੇ ਕੀਟਾਣੂ ਜੀਵਾਣੂ ਜੀਵ ਇਹੋ ਜਿਹਾ ਹੁੰਦੇ ਆ ਜਿਹੜੇ ਠੰਡ ਦੇ ਨਾਲ ਮਰਦੇ ਆ। ਸੋ ਜਦੋਂ ਮੌਸਮ ਜਿਹੜਾ ਜੀ ਉਹ ਜਿਹਨੂੰ ਆਪਾਂ ਗਲੋਬਲ ਵਾਰਮਿੰਗ ਦੇ ਤਹਿਤ ਮੌਸਮ ਦਾ ਜਿਹੜਾ ਚੱਕਰ ਆ ਉਹ ਬਦਲਦਾ, ਅਤੇ ਫਿਰ ਇੱਕ ਨਵੀਂ ਕਿਸਮ ਦੀ ਜਿਹੜੀ ਆ ਉਹ ਜੀਵ ਜੰਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ, ਜਿਹੜੇ ਫਿਰ ਵੱਖ ਵੱਖ ਤਰ੍ਹਾਂ ਦੀਆਂ ਨਵੀਂ ਕਿਸਮ ਦੀਆਂ ਬਿਮਾਰੀਆਂ ਉਤਪੰਨ ਕਰਦੇ ਨੇ। ਸੋ ਇਸ ਕਰਕੇ ਜਦੋਂ ਵੀ ਇਨਸਾਨ ਕੁਦਰਤ ਨਾਲ ਛੇੜਛਾੜ ਕਰਦਾ ਉਹਨੂੰ ਉਹਦੇ ਨਤੀਜੇ ਜਿਹੜੇ ਨੇ ਉਹ ਭੁਗਤਣੇ ਪੈਂਦੇ ਨੇ। ਭਾਰਤ ਦੇ ਵਿੱਚ ਤੁਸੀਂ ਖਬਰਾਂ ਸੁਣ ਰਹੇ ਹੋਵੋਗੇ, ਪਾਣੀ ਦੀ ਕਿੱਲਤ ਵੀ ਆ, ਗਰਮੀ ਉੱਥੇ ਅੱਤ ਦੀ ਆ। ਸਾਡੇ ਮਿੱਤਰ ਨੇ ਜੀ ਦਰਬਾਰ ਸਿੰਘ ਬਾਠ DSP, ਉਹ ਕੱਲ੍ਹ ਉੱਥੋਂ ਆਏ ਨੇ ਜੀ, ਉਹਨਾਂ ਦੇ ਬੇਟੇ ਦਾ ਵਿਆਹ ਇਸ ਵੀਕਐਂਡ ਦੇ ਉੱਪਰ, ਅਤੇ ਕੱਲ੍ਹ ਦੱਸ ਰਿਹਾ ਸੀ ਕਿ ਜਿਹੜੇ ਤੁਸੀਂ ਇੱਥੋਂ ਵਾਲੇ ਆਹ ਇੰਨੀ ਕੁ ਗਰਮੀ ਨੂੰ ਰੌਲਾ ਪਾਈ ਜਾਂਦੇ ਹੋ, ਗਰਮੀ ਬਹੁਤ ਆ, ਗਰਮੀ ਬਹੁਤ ਆ, ਵੀ ਉੱਥੇ ਤਾਂ ਪਿਘਲਣ ਵਾਲਾ ਕੰਮ ਹੋਇਆ। ਸੋ ਕਿਉਂਕਿ ਦਰਖਤ ਏਡੇ ਨਿਰਦਈ ਪੁਣੇ ਦੇ ਨਾਲ ਵੱਡੇ ਨੇ ਕਿ ਰਹੇ ਰੱਬ ਦਾ ਨਾਂ, ਔਰ ਉਸੇ ਹੀ ਚੀਜ਼ ਦਾ ਖਮਿਆਜ਼ਾ ਜਿਹੜਾ ਜੀ ਅੱਜ ਇਨਸਾਨਾਂ ਨੂੰ ਭੁਗਤਣਾ ਪੈ ਰਿਹਾ। ਇੱਕ ਪੂਰੇ ਹਫ਼ਤੇ ਦੀ ਛੁੱਟੀ ਤੋਂ ਬਾਅਦ ਵਾਪਸ ਆਏ ਹਾਂ। ਸੋ ਦਿਮਾਗ ਜਿਹੜਾ ਜੀ ਉਹ ਜਿੱਥੋਂ ਛੁੱਟੀ ਕੀਤੀ ਸੀ ਉੱਥੇ ਹੀ ਫਸਿਆ। ਆਪਾਂ ਹੌਲੀ 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 ਸਾਰੀਆਂ ਘਟਨਾਵਾਂ ਦਾ ਜ਼ਿਕਰ ਅੱਜ ਪ੍ਰੋਗਰਾਮ 'ਚ ਕਰਾਂਗੇ। 416-617-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਸਟੂਡੀਓ ਕਰਨੀ ਹੋਵੇ। ਪਹਿਲਾਂ ਆਪਾਂ ਮੇਲਿਆਂ ਤੋਂ ਗੱਲ ਸ਼ੁਰੂ ਕਰਦੇ ਹਾਂ। ਪਿਛਲੇ ਹਫ਼ਤੇ 2 ਮੇਲੇ ਸਨ। ਪਹਿਲਾ ਮੇਲਾ ਜੁਗਰਾਜ ਸਿੰਘ ਹੋਰਾਂ ਨੇ ਕਰਵਾਇਆ ਸੀ, ਉਹ ਵੀ ਕੈਨੇਡਾ ਡੇ ਮਨਾਉਣ ਦੀ ਖੁਸ਼ੀ 'ਚ ਸੀ, ਅਤੇ ਮੈਂ ਪਹਿਲੀ ਵਾਰੀ ਉਸ ਮੇਲੇ 'ਤੇ ਗਿਆ। ਤਕਰੀਬਨ 2:30 ਵਜੇ ਮੈਂ ਅਤੇ ਮੇਰਾ ਮਿੱਤਰ ਇੰਡੀਆ ਤੋਂ ਆਏ ਸਨ ਰਵਿੰਦਰ ਰੰਗੂਵਾਲ ਜੀ, ਉਹ ਉੱਥੇ ਗਏ ਸਨ, ਅਤੇ ਕਈ ਹੋਰ ਯਾਰ ਦੋਸਤ ਵੀ ਉੱਥੇ ਮਿਲੇ, ਅਤੇ ਸਾਰਿਆਂ ਦੇ ਨਾਲ ਫੋਟੋਆਂ ਖਿਚਾਈਆਂ। ਜਗਰਾਜ ਹੋਰਾਂ ਨੂੰ ਮਿਲ ਕੇ ਆਏ, ਅਤੇ 2:30 ਦਾ ਟਾਈਮ ਸੀ, ਅਤੇ ਪਰ ਜਿੰਨੇ ਕੁ ਵੀ ਉੱਥੇ ਆਏ ਸੀ ਉਹ ਵਧੀਆ ਆਨੰਦ ਮਾਣ ਰਹੇ ਸੀ। ਅਸੀਂ ਤਕਰੀਬਨ 3:30 ਵਜੇ ਉੱਥੋਂ ਵਾਪਸ ਨਿਕਲ ਆਏ ਸੀ। ਇੱਕ ਕਿਉਂਕਿ ਹਿਊਮਨ ਮੈਪਲੀਫ ਦਾ ਰਿਕਾਰਡ ਬਣਨਾ ਸੀ, ਉਹ ਸ਼ਾਇਦ ਲੇਟ ਸੀਗਾ 6 ਵਜੇ, ਪਰ ਅਸੀਂ ਉਦੋਂ ਪਹਿਲਾਂ ਨਿਕਲ ਆਏ ਸੀ। ਖਿਡੌਣੇ ਵੰਡ ਹੋਣੇ ਸੀ, ਬਾਅਦ ਵਿੱਚ ਕਿਸੇ ਦਾ ਫੋਨ ਆਇਆ ਕਿ ਆਪਾਂ ਇੰਡੀਆ ਗੱਲ ਕਰਦੇ ਸੀ ਵੀ ਲੋਕ ਪਕੌੜਿਆਂ ਬਦਲੇ ਕੀ ਕੁਛ ਕਰਦੇ ਆ ਜੀ। ਸੋ ਇੱਥੇ ਖਿਡੌਣੇ ਵੰਡਣੇ ਸੀ, ਅਤੇ ਇੱਥੇ ਲੋਕ ਇੱਕ ਦੂਜੇ ਨੂੰ ਮਿਧਣ ਨੂੰ ਫਿਰਦੇ ਸੀ। ਸੋ ਸਾਈਕੀ ਜਿਹੜੀ ਆ ਜੀ ਸਾਡੀ ਉਹੀ ਆ, ਭਾਵੇਂ ਅਸੀਂ ਕੈਨੇਡਾ ਆ ਜਾਈਏ, ਅਤੇ ਜੇ ਕੱਲ੍ਹ ਨੂੰ ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਫ੍ਰੀ ਪਲਾਟ ਵੰਡਣੇ ਨੇ ਜੀ ਮੰਗਲ ਗ੍ਰਹਿ 'ਤੇ, ਜੇ ਉੱਥੇ ਵੀ ਚੱਲ ਗਿਆ ਤਾਂ ਸਾਡਾ ਹਾਲਾਤ ਉੱਥੇ ਵੀ ਇਹੋ ਰਹਿਣੇ ਆ ਜੀ। ਦੂਜੇ ਦਿਨ ਸਵੇਰ ਨੂੰ ਜ਼ਰੂਰ ਮੈਸੇਜ ਆਇਆ ਸੀ ਕਿ 46,000 ਅਤੇ 300 ਬੰਦਾ ਜੀ ਉੱਥੇ ਇਕੱਠਾ ਹੋਇਆ। ਸੋ 46,300 ਬੰਦਾ ਜਿਹੜਾ ਜੀ ਉਹ ਥੋੜ੍ਹਾ ਨਹੀਂ ਹੁੰਦਾ, ਬਹੁਤ ਹੁੰਦਾ ਜੀ। ਸੋ ਇੰਨੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਜੀ ਉਹ ਉੱਥੇ ਪਹੁੰਚੇ, ਅਤੇ ਕਿਉਂਕਿ ਜਦੋਂ ਵੀ ਕਿਸੇ ਨੇ ਮਿਹਨਤ ਕੀਤੀ ਹੁੰਦੀ ਹੈ ਜੀ ਇੱਦਾਂ ਦਾ ਈਵੈਂਟ ਔਰਗਨਾਈਜ਼ ਕਰਨ 'ਤੇ, ਅਤੇ ਉਦੋਂ ਜੇ ਲੋਕ ਜਿਹੜੇ ਆ ਉਹ ਚਲੇ ਜਾਂਦੇ ਆ ਜੀ ਅਤੇ ਬੰਦੇ ਨੂੰ ਖੁਸ਼ੀ ਹੁੰਦੀ ਹੈ। ਅਤੇ ਮੈਪਲ ਲੀਫ ਵਾਸਤੇ ਕਹਿੰਦੇ ਜੀ 17,448 ਬੰਦੇ ਪਹੁੰਚੇ ਸਨ, ਬਹੁਤ ਬਹੁਤ ਮੁਬਾਰਕਾਂ। ਵੈਸੇ 4,000 ਬੰਦਾ ਜਿਹੜਾ ਸੀਗਾ ਜੀ ਉਹ ਟ੍ਰੈਂਟਨ ਇਕੱਠਾ ਹੋਇਆ ਜੀ, ਉਹਨਾਂ ਨੇ ਵੀ ਹਿਊਮਨ ਮੈਪਲ ਲੀਫ ਬਣਾਉਣਾ ਸੀ, ਅਤੇ ਗਿੰਨੀਜ਼ ਵਰਲਡ ਰੈਕਡ ਦੇ ਵਿੱਚ ਉਹ 4,000 ਬੰਦੇ ਦਾ ਰਿਕਾਰਡ ਜਿਹੜਾ ਜੀ ਉਹ ਬਣ ਗਿਆ। ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਉਸ ਤੋਂ ਬਾਅਦ ਦੂਸਰਾ ਮੇਲਾ ਸੀਗਾ ਜੀ ਇੱਕ ਦਿਨ ਛੱਡ ਕੇ, ਪਰ ਐਤਵਾਰ ਨੂੰ ਜਿਹੜਾ ਸੀਗਾ ਜੀ ਉਹ ਮਿਲੇਨੀਅਮ ਟਾਇਰ ਵੱਲੋਂ ਜਿਹੜਾ ਜੀ ਉਹ ਫੰਡ ਰੇਜ਼ ਕੀਤਾ ਜਾਂਦਾ ਹਰ ਸਾਲ, ਅਤੇ ਨਾਲ ਦੀ ਨਾਲ ਬਾਰਬੇਕਿਊ ਜਿਹੜਾ ਕਸਟਮਰ ਐਪਰੀਸ਼ੀਏਸ਼ਨ ਵਾਸਤੇ। ਸੋ ਉੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਜੀ। ਸੋ ਮੈਂ ਕਿਤੇ ਸਟੱਕ ਹੋ ਗਿਆ ਸੀ, ਮੇਰੇ ਕੋਲ ਜਾ ਨਹੀਂ ਹੋਇਆ, ਪਰ ਵਧੀਆ ਰਿਪੋਰਟ ਸੀ, ਸੋਹਣੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਦਾਨ ਕੀਤੇ ਨੇ। ਧੁੱਗਾ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ। ਉਸ ਤੋਂ ਅਗਲੇ ਦਿਨ ਜਿਹੜਾ ਸੀਗਾ ਜੀ ਉਹ ਕੈਨੇਡਾ ਡੇ ਮੇਲਾ 1 ਤਰੀਕ ਨੂੰ, ਜਿਹੜਾ ਕਿ ਪੰਜਾਬ ਦੀ ਟੀਮ ਆਯੋਜਨ ਕਰਦੀ ਹੈ ਜੀ। ਸੋ ਉਸ ਮੇਲੇ ਦੇ ਵਿੱਚ ਤਕਰੀਬਨ ਅਸੀਂ ਇੱਕ ਕੁ ਵਜੇ ਦੇ ਕਰੀਬ ਪਹੁੰਚੇ ਸੀ ਅਤੇ ਉੱਦਣ ਵਾਲਾ ਪ੍ਰੋਗਰਾਮ ਜਿਹੜਾ ਸੀਗਾ ਜੀ ਸੋਮਵਾਰ ਵਾਲਾ ਉਹ ਅਸੀਂ ਉੱਥੋਂ ਹੀ ਸਿੱਧਾ ਪ੍ਰਸਾਰਿਤ ਕੀਤਾ ਸੀ। ਸਾਰੇ ਪ੍ਰਬੰਧ ਵਧੀਆ ਸੀ। ਐਤਕੀ ਸ਼ੈਡਨ ਕਾਲਜ ਦੀਆਂ ਗਰਾਊਂਡਾਂ ਦੇ ਵਿੱਚ ਮੇਲਾ ਸੀ, ਵੱਡੀ ਗਿਣਤੀ ਵਿੱਚ ਤੁਰ ਕੇ ਲੋਕ ਪਹੁੰਚੇ ਸੀ, ਸਟੂਡੈਂਟ ਬਹੁਤ ਵੱਡੀ ਗਿਣਤੀ ਵਿੱਚ ਸੀ ਉੱਥੇ। ਜਿਹੜੇ ਬਹੁਤੇ ਗਾਉਣ ਵਾਲੇ ਜਿਹੜੇ ਸੀਗੇ ਜੀ ਉਹ ਸੁਥਰਾ ਗਾਉਣ ਵਾਲੇ ਪਹੁੰਚੇ ਸਨ ਇੱਕ ਅੱਧੇ ਨੂੰ ਛੱਡ ਕੇ। ਰਾਜ ਰਣਜੋਤ ਹੋਰੀ ਬੜਾ ਇੱਕ ਲਹਿਰਾ ਜਿਹਾ ਸਿੰਗਰ ਆ ਜੀ। ਆਮ ਤੌਰ ਦੇ ਉੱਪਰ ਜਦੋਂ ਅਸੀਂ ਯੂਥ ਸਿੰਗਰਸ ਦੀ ਗੱਲ ਕਰਦੇ ਹਾਂ ਨਾ ਤਾਂ ਲੱਗਦਾ ਵੀ ਪਤਾ ਨਹੀਂ ਇਹ ਸਾਰੇ ਜਿਹੜੇ ਨੇ ਜੀ ਆਵਾ ਹੀ ਉੱਤਿਆ ਹੁੰਦਾ, ਪਰ ਜਦੋਂ ਰਾਜ ਰਣਜੋਤ ਵਰਗਿਆਂ ਨੂੰ ਸੁਣਦੇ ਹਾਂ ਜੀ ਇੱਕ ਆਸ ਦੀ ਕਿਰਨ ਜਾਗਦੀ ਆ। ਸੋ ਉਹਨਾਂ ਨੇ ਬੜਾ ਵਧੀਆ ਪਰਫੋਰਮ ਕੀਤਾ, ਮੈਂ ਕੁਝ ਵਿੱਚ ਆਵਾਂਗਾ ਸਵਾਹ ਬਣ ਕੇ ਇਸ ਗੀਤ ਤੋਂ ਲੈ ਕੇ। ਅਤੇ ਟੋਮੀ ਦੀਆਂ ਜੀਨਾਂ ਤੱਕ ਗਾਣੇ ਉਹਨੇ ਗਾਏ ਅਤੇ ਲੋਕਾਂ ਨੇ ਐਪਰੀਸ਼ੀਏਟ ਕੀਤਾ। ਜੈਲੀ ਨੇ ਬਹੁਤ ਵਧੀਆ ਗਾਇਆ, ਪਰ ਜਦੋਂ ਬਹੁਤੇ ਸਿੰਗਰਾਂ ਦੇ ਵਿੱਚ ਸਾਰੇ ਜਿਹੜੇ ਨੇ ਉਹ ਬਰਾਬਰ ਦੇ ਹੋਣ ਅਤੇ ਕਈ ਵਾਰੀ ਨਾਂ ਜਿਹੜਾ ਅਣਗੌਲਿਆਂ ਰਹਿ ਜਾਂਦਾ ਹੁੰਦਾ, ਜੈਲੀ ਨੇ ਵੀ ਬੜਾ ਧੁੰਨ ਕੇ ਗਾਇਆ, ਸਾਰਿਆਂ ਨੇ ਪਸੰਦ ਵੀ ਕੀਤਾ। ਫਿਰ ਉਸ ਤੋਂ ਬਾਅਦ ਸਾਰਥੀ ਕੇ ਤੋਂ ਜੇ ਆਪਾਂ ਇਹ ਗੱਲ ਕਹਿ ਲਈਏ ਕਿ ਮੇਲੇ ਦੇ ਵਿੱਚੋਂ ਸਭ ਤੋਂ ਸੋਹਣਾ ਕਿਹਨੇ ਗਾਇਆ, ਤਾਂ ਬਹੁਤੇ ਲੋਕ ਕਹਿੰਦਾ ਸੀ ਵੀ ਯਾਰ ਸਾਰਥੀ ਨੇ ਬੜਾ ਵਧੀਆ ਗਾਇਆ, ਸਵਾਦ ਆ ਗਿਆ। ਉਹਨਾਂ ਨੇ ਇੱਕ ਪੂਰੇ ਦਾ ਪੂਰਾ ਗੀਤ ਜਿਹੜਾ ਸੀਗਾ ਜੀ ਉਹ ਕਨਵਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਗਾਇਆ, ਉਹ ਵੀ ਲੋਕਾਂ ਨੇ ਪਸੰਦ ਕੀਤਾ। ਬਾਅਦ 'ਚ ਉਹਨਾਂ ਨੇ ਆਪਣੇ ਗੀਤ ਵੀ ਗਾਏ, ਸੋਹਣਾ ਲੱਗਾ। ਫਿਰ ਗੈਰੀ ਸੰਧੂ ਦੀ ਫੈਨ ਫੋਲੋਇੰਗ ਜਿਹੜੀ ਆ ਜੀ ਉਹ ਮੈਨੂੰ ਲੱਗਿਆ ਕਿ ਮੇਲੇ ਦੇ ਵਿੱਚ ਸਭ ਤੋਂ ਵੱਧ ਪਸੰਦ ਕਰਨ ਵਾਲੇ ਲੋਕ ਜਿਹੜੇ ਸਨ ਉਹ ਗੈਰੀ ਸੰਧੂ ਨੂੰ ਪਸੰਦ ਕਰਨ ਵਾਲੇ ਸਨ। ਉਹਨਾਂ ਨੇ ਤਕਰੀਬਨ 20-25 ਮਿੰਟ ਗਾਇਆ ਔਰ ਬੜਾ ਡਾਊਨ ਟੂ ਅਰਥ ਲੱਗਿਆ ਲੋਕਾਂ ਨੂੰ, ਬੜਾ ਸਾਊ ਜਿਹਾ ਮੁੰਡਾ ਲੱਗਿਆ। ਆਪਣੇ ਨੂੰ ਗੀਤਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ, ਜਦੋਂ ਉਹਨੂੰ ਕਿਹਾ ਕਿ ਭਾਈ ਬਸ ਇੰਨਾ ਟਾਈਮ ਹੀ ਆ, ਉਸੇ ਵੇਲੇ ਮਾਈਕ ਜਿਹੜਾ ਸੀਗਾ ਛੱਡ ਕੇ ਅਤੇ ਸਟੇਜ ਤੋਂ ਉਤਰ ਗਿਆ। ਲੋਕ ਹਾਲੇ ਹੋਰ ਵੀ ਸੁਣਨਾ ਚਾਹੁੰਦੇ ਸੀ। ਗੈਰੀ ਨੇ ਜਿੰਨੇ ਵੀ ਗਾਣੇ ਗਾਏ ਸਿਆਣੇ ਗਾਏ ਸੁਥਰੇ ਗਾਏ ਅਤੇ ਮੈਨੂੰ ਵੀ ਬੜਾ ਵਧੀਆ ਲੱਗਾ। ਉਸ ਤੋਂ ਬਾਅਦ ਇੱਕ ਹੋਰ ਗਾਇਕ ਜਿਹਦਾ ਅਸੀਂ ਇੱਥੇ 770 ਦੇ ਨਾਂ ਨਹੀਂ ਲੈਂਦੇ ਹੁੰਦੇ ਸੀ, ਉਹਨਾਂ ਨੇ ਗਾਇਆ। ਸਟੂਡੈਂਟ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਐਂਡ 'ਤੇ ਨਛੱਤਰ ਗਿੱਲ ਨੇ ਸੋਹਣਾ ਗਾਇਆ, ਜਿਹੜੇ ਕਹਿ ਲਈਏ ਕਿ ਮੇਲਾ ਲੁੱਟਣ ਵਾਲਾ ਕੰਮ ਸੀ। ਸੋ ਜੇ ਆਪਾਂ ਚੰਗੇ ਗਾਉਣ ਵਾਲਿਆਂ ਦੀ ਗੱਲ ਕਰਦੇ ਹਾਂ ਵੀ ਮੇਲਾ ਕਿਹਦੇ ਨਾਂ ਰਿਹਾ, ਸੋ ਉਹਦੇ ਵਿੱਚ ਗੈਰੀ ਸੰਧੂ ਅਤੇ ਸਾਰਥੀ ਕੇ ਅਤੇ ਨਛੱਤਰ ਗਿੱਲ ਆਪਸ ਵਿੱਚ ਟਾਈ ਨੇ। ਇੱਦਾਂ ਉਂਗਲ ਖੜੀ ਕਰਕੇ ਨਹੀਂ ਕਿਹਾ ਜਾ ਸਕਦਾ ਵੀ ਇੱਕ ਨੇ ਮੇਲਾ ਲੁੱਟਿਆ, ਜਿਵੇਂ ਪਿਛਲੀ ਵਾਰ ਰਣਜੀਤ ਬਾਵੇ ਨੇ ਮੇਲਾ ਲੁੱਟਿਆ ਸੀ। ਪ੍ਰਬੰਧਕਾਂ ਨੇ ਪ੍ਰਬੰਧ ਬੜੇ ਵਧੀਆ ਕੀਤੇ ਸੀ, ਬਹਿਣ ਦਾ ਬੜਾ ਵਧੀਆ ਪ੍ਰਬੰਧ ਸੀ। ਸੋ ਜਦੋਂ ਕੋਈ ਐਡਾ ਵੱਡਾ ਇਕੱਠ ਜਿਹੜਾ ਜੀ ਉਹ ਬਗੈਰ ਲੜਾਈ ਪੜ੍ਹਾਈ ਤੋਂ ਖਤਮ ਹੋ ਜਾਏ ਇਹ ਬੜੀ ਵੱਡੀ ਕਾਮਯਾਬੀ ਹੁੰਦੀ ਆ। ਸੋ ਇਹਦੇ ਲਈ ਪੰਜਾਬ ਦੀ ਟੀਮ ਜਿਹੜੀ ਆ ਉਹ ਵਧਾਈ ਦੇ ਹੱਕਦਾਰ ਹੈ। ਉਹ ਜਿਹੜੀਆਂ ਚੀਜ਼ਾਂ ਮੈਨੂੰ ਚੰਗੀਆਂ ਨਹੀਂ ਲੱਗੀਆਂ ਉਹ ਵੀ ਦੱਸਦੇ ਹਾਂ। ਇੱਕ ਗਾਇਕ, ਕਿਉਂਕਿ ਸਟੂਡੈਂਟ ਉੱਥੇ ਬਹੁਤ ਗਿਣਤੀ ਸੀ, ਬਹੁਤੇ ਗਾਇਕਾਂ ਦਾ ਧਿਆਨ ਵੀ ਸੀਗਾ ਕਿ ਅਸੀਂ ਸਟੂਡੈਂਟਸ ਨੂੰ ਟਾਰਗੇਟ ਕਰੀਏ, ਕਿਉਂਕਿ ਉਹ ਚੀਕਾਂ ਲਲਕਾਰੇ ਵੀ ਮਾਰਦੇ ਸੀ, ਐਪਰੀਸ਼ੀਏਟ ਵੀ ਕਰਦੇ ਸੀ, ਨਾਲ ਦੀ ਨਾਲ ਉਹ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਬਣਾ ਕੇ ਪਾਉਂਦੇ ਸੀ। ਸ਼ਾਇਦ ਇਸ ਕਰਕੇ ਬਹੁਤੇ ਸਿੰਗਰ ਦਾ ਝੁਕਾਅ ਉੱਧਰ ਨੂੰ ਸੀ। ਅਤੇ ਇੱਕ ਸਾਡੇ ਗਾਉਣ ਵਾਲੇ ਆਏ, ਉਹਨਾਂ ਨੇ ਸਟੂਡੈਂਟਸ ਨੂੰ ਸੰਬੋਧਨ ਹੋ ਕੇ ਕਿਹਾ ਕਿ ਕਿਵੇਂ ਹੋ। ਉਹਨਾਂ ਨੇ ਰੌਲਾ ਪਾ ਕੇ ਜਵਾਬ ਦਿੱਤਾ ਵੀ ਅਸੀਂ ਠੀਕ ਹਾਂ। ਫਿਰ ਉਹਨੂੰ ਕਹਿੰਦੇ ਫਿਕਰ ਨਾ ਕਰੋ, ਕੈਨੇਡਾ ਪਹੁੰਚ ਗਏ ਹੋ, ਇੱਥੇ ਇਹਨਾਂ ਨੇ ਸਾਰਿਆਂ ਨੂੰ PR ਦੇ ਦੇਣਾ, ਚੱਕਰ ਹੀ ਕੋਈ ਨਹੀਂ, ਪਰ ਤੁਸੀਂ ਥੋੜ੍ਹੇ ਜਿਹੇ ਚੰਗੇ ਕੰਮ ਕਰਿਆ ਕਰੋ। ਇੱਥੋਂ ਤੱਕ ਵੀ ਸੀ ਠੀਕ ਸੀਗਾ ਜੀ। ਫਿਰ ਜਿਹੜਾ ਉਹਨਾਂ ਨੇ ਜੁਮਲਾ ਵਰਤਿਆ ਕਿ ਤੁਸੀਂ ਖਾ ਕੇ ਸਵੇਰੇ ਸਵੇਰੇ ਮੂਲੀ ਵਾਲੇ ਪਰੌਂਠੇ ਅਤੇ ਸਾਰੇ ਬ੍ਰੈਂਪਟਨ ਦੇ ਵਿੱਚ ਮੁਸ਼ਕ ਭਰਾਉਂਦੇ ਫਿਰਦੇ ਹੋ, ਇਸ ਗੱਲ 'ਤੇ ਮੈਨੂੰ ਵੀ ਗੁੱਸਾ ਆਇਆ ਵੀ ਪਤੰਦਰੋਂ ਜਿਹੜੇ ਬਾਕੀ ਦੇ ਆ ਆਪਣੇ ਅਰਗੇ ਆ ਜਾਂ ਸਮੇਤ ਉਹ ਗਾਉਣ ਰਹੇ, ਆਪਾਂ ਕਿਹੜੇ ਸਵੇਰ ਨੂੰ ਪਰਫਿਊਮ ਦੀ ਸ਼ੀਸ਼ੀ ਸ਼ੀਸ਼ੀ ਪੀ ਕੇ ਨਿਕਲਦੇ ਬਾਹਰ ਵੀ ਜਿਹੜਾ ਖੁਸ਼ਬੂ ਭਰਾਉਂਦੇ ਫਿਰਦੇ ਹਾਂ। ਮੂਲੀ ਵਾਲੇ ਪਰੌਂਠੇ ਖਾ ਕੇ ਤੁਹਾਡੇ ਢਿੱਡ 'ਚੋਂ ਵੀ ਗੈਸ ਉੱਦਾਂ ਦੀ ਨਿਕਲਦੀ ਆ, ਔਰ ਪਤਾ ਨਹੀਂ ਫੇਰ ਵੀ ਉਹ, ਮੈਂ ਤਾਂ ਐਪਰੀਸ਼ੀਏਟ ਕਰਦਾ ਸਿਆਣੇ ਨੇ ਵੀ ਜਿਹੜਾ ਉਹਨਾਂ ਨੇ ਇਸ ਗੱਲ ਦਾ ਗੁੱਸਾ ਨਹੀਂ ਕੀਤਾ। ਹਾਂਜੀ, ਇਹ ਚੀਜ਼ ਮਾੜੀ ਸੀ ਜਦੋਂ ਅਸੀਂ ਕਿਸੇ ਨੂੰ ਵੀ ਜਨਰਲਾਈਜ਼ ਕਰ ਦਿੰਦੇ ਹਾਂ ਜਾਂ ਵੀ ਉਹ ਵੀ ਸਾਡੇ ਵਿੱਚੋਂ ਹੀ ਨੇ ਯਾਰ ਕਿਸੇ ਨੂੰ ਕੀ ਹੱਕ ਬਣਦਾ। ਫਿਰ ਇੱਕ ਸਿੰਗਰ ਨੇ ਗਾਉਣ ਲੱਗਿਆ ਕਹਿਤਾ ਗੱਲ ਸੀਗੀ ਦੋ ਮੁਹੱਬਤ ਕਰਨ ਵਾਲਿਆਂ ਦੇ ਵਿਛੋੜੇ ਦੀ ਗੱਲ, ਉਹਨਾਂ ਨੂੰ ਹੱਥ ਕਰੇ ਕਹਿੰਦਾ ਤੁਸੀਂ ਤਾਂ ਇੰਨੇ ਇਕੱਠੇ ਹੋ। ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਨਾ, ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਸ ਵਿੱਚ ਹਾਸੇ ਮਖੌਲ ਦੇ ਲਈ 100 ਵਾਰੀ ਇੱਕ ਬੰਦ ਕਮਰੇ 'ਚ ਕਰਦੇ ਹੋਈਏ, ਸਟੇਜ ਦੇ ਉੱਪਰੋਂ ਇਹੋ ਜਿਹੀਆਂ ਗੱਲਾਂ ਕਰਨੀਆਂ ਜਿਹੜੀਆਂ ਨੇ ਜੀ ਉਹ ਸੋਭਦੀਆਂ ਨਹੀਂ, ਸਿਆਣੀਆਂ ਨਹੀਂ ਲੱਗਦੀਆਂ। ਨਾਲੇ ਖਾਸ ਕਰਕੇ ਜਦੋਂ ਆਪਾਂ ਕਿਸੇ ਇੱਕ ਵਰਗ ਨੂੰ ਟਾਰਗੇਟ ਕਰਦੇ ਹਾਂ ਉਹ ਬਿਲਕੁਲ ਹੀ ਚੰਗਾ ਨਹੀਂ ਲੱਗਦਾ। ਸਮੂਲੀ ਵਾਲੇ ਪਰੌਂਠੇ ਖਾ ਕੇ ਤੇ ਹਰ ਬੰਦੇ ਦਾ ਰਿਐਕਸ਼ਨ ਉਹੀ ਹੁੰਦਾ ਜੀ। ਮੇਰੇ ਨਾਲ ਬਿਰਦੀ ਸਾਹਿਬ ਵੀ ਆ ਜੁੜੇ ਨੇ, ਵੀ ਮੇਰੇ ਨਾਲ ਦੀ ਸੀਟ ਤੇ ਵੇਖੇ ਬੈਠ ਕੇ ਮੇਲਾ ਦੇਖ ਰਿਹਾ ਜੀ। ਮੇਰੇ ਸਾਹਿਬ ਜੀ ਆਇਆਂ ਨੂੰ ਆਪਣੇ ਟਰੰਪ ਸਾਹਿਬ ਬਹੁਤ ਖੜੇ ਪਏ ਸੀ, ਠੀਕ ਠਾਕ ਜੀ। ਮੈਂ ਬੰਦਾ ਬਾਹਲਾ ਖੜੇ ਪੈਂਦਾ, ਮੁੜ ਕੇ ਮੂੰਹ ਮੱਥੇ ਲੱਗਦਾ ਝੂਠਾ ਜਿਹਾ ਪੈਂਦਾ ਬੰਦਾ, ਫਿਰ ਮੈਂ ਜਾ ਹੀ ਆਉਂਦੇ ਹਾਂ।
ਤੌੜੀ
ਤੌੜੀ ਤੌੜੀ
ਹਾਂਜੀ ਤੌੜੀ ਲਾ ਲਓ ਕੁਛ ਕਰ ਲਓ, ਉੱਥੇ ਮਖੌਟੇ ਜੇ ਮਿਲ ਜਾਂਦੇ ਆ ਨਜ਼ਰ ਵੱਟੂ ਕਹਿੰਦੇ ਹੁੰਦੇ ਜਿਹਨੂੰ।
ਹਾਂਜੀ ਹਾਂਜੀ,
ਮੈਨੂੰ ਲੱਗਦਾ ਜੀ ਉਹ ਜਿਹੜਾ ਸਿੰਗਰ ਜੀ ਤੁਸੀਂ ਨਾਂ ਨੀ ਲੈਣਾ ਚਾਹੁੰਦੇ ਉਹਨੇ ਨਜ਼ਰ ਵੱਟੂ ਵਾਲਾ ਕੰਮ ਕਰਕੇ ਜੀ ਉਹ ਆਏ ਹੋਏ ਇਹੋ ਜਿਹੀਆਂ ਹਰਕਤਾਂ ਕਰਕੇ ਆਉਣ ਵੇਲੇ ਵੀ ਇਹੋ ਜਿਹਾ ਰਸ ਨੀ ਛੱਡ ਸਕਿਆ, ਕੋਈ ਇਹੋ ਜਿਹੀ ਗੱਲ ਨੀ ਕਰ ਸਕਿਆ। ਆਪਾਂ ਆਮ ਗੱਲ ਕਰਦੇ ਜੀ ਵੀ ਆਪਾਂ ਨਸ਼ੇ ਦੀ ਪ੍ਰਮੋਸ਼ਨ ਨੀ ਹੋਣੀ ਇਸ ਮੇਲੇ ਤੋਂ, ਉਹ ਨੀ ਹੋਣੀ, ਉਹ ਵੀ ਉਹ ਜਾਂਦਾ ਜਾਂਦਾ ਰਹਿ ਨੀ ਸਕਿਆ ਜੀ, ਉਹ ਵਿੱਚ ਉਹ ਵੀ ਇੱਕ ਅੱਧੀ ਲਾਈਨ ਬੋਲ ਗਿਆ। ਪਰ ਧੰਨਵਾਦ ਜੀ ਪ੍ਰਬੰਧਕਾਂ ਜਿਹਨਾਂ ਨੇ ਨਾਲ ਹੀ ਉਹਦੇ ਕਾਲਜ ਗੁਰੂ ਕੁਮਾਰ ਜੀ ਆ ਕੇ ਭਾਈ ਬੰਦਾ ਬਣ ਜਾ
ਜੀ ਜੀ ਜੀ,
ਤੇ ਉਹ ਵਧੀਆ ਲੱਗੀ ਜੀ। ਪਰ ਕੋਈ ਨੀ ਜੀ, ਨਜ਼ਰ ਵੱਟੂ ਇਹੋ ਜਿਹਾ ਚੰਗਾ ਹੁੰਦਾ ਵੈਸੇ ਨਜ਼ਰ ਲਾ ਜਾਂਦਾ ਜੀ ਤਾਂ
ਬਿਲਕੁਲ।
ਪਰ ਇਹ ਅੱਜ ਵੀ ਓਵਰਆਲ ਦੇਖਿਆ ਜਾਵੇ ਜੀ ਇਸ ਮੇਲੇ ਵਾਲੇ, ਕਿਉਂਕਿ ਦੂਜੇ ਦਾ ਤਾਂ ਗਿਆ ਨੀ, ਦੂਜੇ ਦੇ ਹੋਰ ਬੜੇ ਤਰ੍ਹਾਂ ਦੇ ਐਕਸਪੀਰੀਅੰਸ ਹੋਏ ਆ, ਚਲੋ ਉਹ ਕੱਲਿਆਂ ਨੂੰ ਗੱਲ ਕਰਾਂਗੇ ਜੀ
ਜੀ।
ਪਰ ਇਹ ਮੇਲਾ ਓਵਰਆਲ ਜੇ ਦੇਖਿਆ ਜਾਵੇ ਜੀ ਕਈ ਨਵੀਆਂ ਪਾਣਾ ਛੱਡ ਗਿਆ ਜੀ, ਇੰਨੀ ਦੇਰ ਤੱਕ 7-8 ਘੰਟੇ ਲਗਾਤਾਰ ਲੋਕਾਂ ਵੱਲੋਂ ਟਿੱਕੇ ਬੈਠੇ ਰਹਿਣਾ, ਅਖੀਰ ਤੱਕ ਵੀ ਜਦੋਂ ਤੱਕ ਸਾਰਾ ਸਮਾਪਤ ਨੀ ਹੋ ਗਿਆ, ਸਾਰੇ ਆਪਾਂ ਪ੍ਰਬੰਧ ਵੀ ਸੜਨ ਲੱਗ
ਗਏ,
ਉਹਨਾਂ ਦੇ ਲੋਕ ਉਸ ਤਰ੍ਹਾਂ ਕੁਰਸੀਆਂ ਤੇ ਚੜ ਕੇ ਬੈਠੇ ਰਹੇ ਜੀ।
ਬਿਲਕੁਲ,
ਇਹਦਾ ਮਤਲਬ ਇਹ ਅੱਜ ਵੀ ਇਹ ਪਰਿਵਾਰਾਂ ਨੇ ਸਾਡੀ ਕਮਿਊਨਿਟੀ ਦੇ ਸਾਡੇ ਸਾਰੇ ਭਾਈਚਾਰੇ ਨੇ ਪੂਰੀ ਸ਼ਿੱਦਤ ਨਾਲ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ, ਤੇ ਸਾਰੇ ਪ੍ਰਬੰਧਕਾਂ ਨੂੰ ਇੱਕ ਫੇਰ ਆਪਾਂ ਜੀ ਭਾਵੇਂ ਭਾਸ ਲੰਘਿਆ, ਪਰ ਫਿਰ ਵੀ ਅੱਜ ਵੀ ਉਹ ਬਹੁਤ ਵਧੀਆ ਭੱਦੀ ਬਣਾਈ ਦੇ ਪੱਤਰ ਆ ਜੀ, ਤੇ ਅਗਲੀ ਵਾਰ ਨੂੰ ਉਮੀਦ ਕਰਦੇ ਵੀ ਇੱਧਰੋਂ ਵੀ ਚੰਗੇ ਪ੍ਰਬੰਧ ਕਰਕੇ ਹੋਰ ਵਧੀਆ ਸਿੰਗਰ ਲੈ ਕੇ ਆਉਂਗੇ।
ਬਿਲਕੁਲ,
ਤੇ ਆਪਾਂ ਵੀ ਉਸ ਤਰ੍ਹਾਂ ਹੀ ਸਾਥ ਦੇਵਾਂਗੇ ਜੀ ਉਹਨਾਂ ਦਾ।
ਬਿਲਕੁਲ ਜੀ, ਬਿਲਕੁਲ ਬਿਨਾਂ ਸ਼ੱਕ, ਚਲੋ ਮਿਲਦੇ ਆਪਾਂ ਕਰਦੇ ਹਾਂ ਗੱਲਬਾਤ। ਧੰਨਵਾਦ, ਸਤਿ ਸ੍ਰੀ ਅਕਾਲ ਜੀ।
ਜੀ ਰਾਣਾ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ,
ਬੜੀ ਬੜੀ ਖੁਸ਼ੀ ਹੋਈ, ਤੁਸੀਂ ਤੁਹਾਡਾ ਟਾਈਮ ਬੜਾ ਸੋਹਣਾ ਨਿਕਲਿਆ, ਮੇਰਾ ਵੀ ਅੱਜ ਬੜਾ ਸੋਹਣਾ ਨਿਕਲਿਆ। ਮੈਂ ਆਸਾ ਹੁੰਦਾ ਸੀ ਭਾਈ ਖਾਣ ਪੀਣ ਤੇ ਤਾਂ ਤੁਸੀਂ ਇਹੋ ਜਿਹਾ ਕੁਛ ਕਰਿਆ ਕਰੋ ਤੇ ਆਪਾਂ ਸਾਰੇ ਹੀ ਖਾਂਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਆਪਣੀ ਖੁਰਾਕ ਦਾ ਪਤਾ, ਤੁਸੀਂ ਬੜਾ ਬੜਾ ਸੋਹਣਾ ਜਵਾਬ ਦਿੱਤਾ।
ਅੱਛਾ,
ਹੁਣ ਮੈਂ ਗੱਲ ਕਰਨੀ ਚਾਹੁੰਦਾ ਜਿਹੜਾ ਇਸ ਵੀਕਐਂਡ ਦੇ ਓਕਵਿਲ ਦੇ ਗੁਰਦੁਆਰੇ ਦੇ ਵਿੱਚ ਵਿਆਹ ਹੋਇਆ
ਉਹ ਆਪਾਂ ਜੀ ਮੈਨੂੰ ਗੱਲ ਕਰਨ ਦਿਓ, ਮੈਂ ਤਰਤੀਬ ਜੀ ਲਾਈ ਆ।
ਹਾਂਜੀ,
ਮੈਂ ਉਹ ਮੈਸੇ ਕਰਕੇ ਵੀਕਐਂਡ ਤੋਂ ਸ਼ੁਰੂ ਕੀਤਾ।
ਹਾਂਜੀ,
ਮੈਂ ਮਾੜਾ ਜਿਹਾ ਉੱਤੇ ਬਾਰੇ ਗੱਲ ਕਰ ਲਵਾਂ ਫਿਰ ਤੁਸੀਂ ਫੋਨ ਕਰ ਲਿਓ, ਤੇ ਨਹੀਂ ਤਾਂ ਆਪਾਂ ਗੱਲ ਕਿਸੇ ਹੋਰ ਪਾਸੇ ਜਾ ਵੜਨੀ।
ਹਾਂਜੀ ਹਾਂਜੀ, ਕੋਈ ਗੱਲ ਨਹੀਂ,
ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸੋ ਮੁੱਕਦੀ ਗੱਲ ਇਹ ਕਿ ਭਾਈ ਹਰ ਬੰਦੇ ਨੂੰ ਜਿਹੜਾ ਜੀ ਉਹ ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਦਾ ਜਿਹੜਾ ਜੀ ਉਹ ਗੱਲ ਤਾਂ ਇਹ ਆ ਵੀ ਜਿਹੜਾ ਸਾਡੇ ਢਿੱਡ ਚੋਂ ਨਿਕਲੀ ਹਵਾ ਵੀ ਸਾਨੂੰ ਚੰਗੀ ਨਹੀਂ ਚੰਗੀ ਲੱਗਦੀ ਆ, ਉਹ ਵੀ ਕਿਸੇ ਦੇ ਢਿੱਡ ਚੋਂ ਨਿਕਲੀ ਹੋਵੇ ਤਾਂ ਮਾੜੀ ਲੱਗਦੀ ਆ, ਪਰੰਤੂ ਥੋੜ੍ਹਾ ਜਿਹਾ ਜਿਹੜਾ ਜੀ ਉੱਪਰਲੀ ਮੰਜ਼ਿਲ ਆਪਾਂ ਨੂੰ ਵਰਤ ਲੈਣੀ ਚਾਹੀਦੀ ਆ। ਫਿਰ ਜੀ ਇੱਕ ਪਿਛਲੇ ਮੈਂ ਜਿੱਦਣ ਇੱਥੋਂ ਟੋਰਾਂਟੋ ਤੋਂ ਜਾ ਰਿਹਾ ਸੀਗਾ ਉੱਧਰ ਨੂੰ, ਤੇ ਤਕਰੀਬਨ ਬਫਲੋ ਤੋਂ 100 ਮੀਲ ਤੱਕ 770 ਸੁਣਦਾ ਰਹਿੰਦਾ ਜੀ ਮੈਂ ਤਕਰੀਬਨ ਸਾਰੇ ਪ੍ਰੋਗਰਾਮ ਜਿਹੜੇ ਸਵੇਰ ਤੋਂ ਸ਼ੀਨਾ ਸਾਹਿਬ ਦੇ ਪ੍ਰੋਗਰਾਮ ਤੋਂ ਲੈ ਕੇ ਅਤੇ ਜਗਦੀਸ਼ ਗਰੇਵਾਲ ਤੱਕ ਉਹ ਪ੍ਰੋਗਰਾਮ ਸੁਣੇ ਆ ਜੀ। ਉਸ ਤੋਂ ਬਾਅਦ ਫਿਰ ਤੁਹਾਡੇ ਫੋਨ ਕਾਲ ਵੀ ਬਹੁਤ ਜਾਂਦੇ ਰਹੇ ਜਦੋਂ ਚਰਨਜੀਤ ਬਰਾੜ ਹੋਰੀ ਫੋਨ ਪ੍ਰੋਗਰਾਮ ਕਰ ਰਹੇ ਸੀ, ਮੈਂ ਇੱਕ ਦੋ ਫੋਨ ਆਂਸਰ ਕੀਤੇ ਫਿਰ ਸਾਰੇ ਫੋਨ ਮੇਰੇ ਕੋਲ ਆਂਸਰ ਵੀ ਨਹੀਂ ਹੋਏ। ਸੋ ਇੱਕ ਜਿਹੜਾ ਬਾਹਲਾ ਚਰਚਾ ਦਾ ਵਿਸ਼ਾ ਸੀਗਾ ਜੀ ਕਿ ਭਾਈ ਕਿਸੇ MP ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹੀਆਂ। ਇਹ ਤਾਂ ਭਾਈ ਜੇ ਹੱਥ ਨੂੰ ਹੱਥ ਹੁੰਦਾ ਜੀ। ਅਸੀਂ ਦਰਅਸਲ ਮੈਂਬਰ ਪਾਰਲੀਮੈਂਟਸ ਤੋਂ ਚਾਹੁੰਦੇ ਕੀ ਹਾਂ, ਅਸੀਂ ਚਾਹੁੰਦੇ ਇਹ ਹਾਂ ਕਿ ਭਾਈ ਜਿੱਥੇ ਅਸੀਂ ਸੱਦਿਆ ਹੋਵੇ ਉੱਥੇ ਆਵੇ ਜ਼ਰੂਰ, ਸਾਡੇ ਭੋਗ 'ਤੇ ਜ਼ਰੂਰ ਆਵੇ। ਹਾਂਜੀ, ਸੋ ਸਾਨੂੰ ਜਿੱਥੇ ਵੀ ਮਿਲੇ ਖਿੜੇ ਮੱਥੇ ਮਿਲੇ। ਉਹ ਹੋ ਸਕਦਾ ਮੇਰਾ ਸੁਭਾਅ ਵੀ ਇਹੋ ਜਿਹਾ ਹੋਵੇ ਵੀ ਹਰ ਇੱਕ ਬੰਦੇ ਦੀ ਐਕਸਪੈਕਟੇਸ਼ਨ ਜਿਹੜੀ ਹੈ ਜੀ ਹੁੰਦੀ ਆ। ਜੇ ਮੈਂ ਕੋਈ ਬੰਦਾ ਸੱਦਣਾ, ਭਾਵੇਂ ਕੋਈ ਚਾਚਾ ਸੱਦਣਾ, ਚਾਚੇ ਦਾ ਪੁੱਤ ਸੱਦਣਾ, ਭੂਆ ਦਾ ਪੁੱਤ ਸੱਦਣਾ, ਉਹਦੇ ਲਈ ਸਾਨੂੰ ਜੇ ਉਹ ਇਕੱਲੀ ਚਿੱਠੀ ਨਾ ਦੇਵੇ, ਸਾਡਾ ਵੀਜ਼ਾ ਵੀ ਲਵਾ ਕੇ ਦੇਵੇ। ਜੇ ਅਸੀਂ ਇੱਦਾਂ ਦਾ ਕੋਈ ਮੇਲਾ ਕਰਾਉਣਾ ਆ, ਹਾਂਜੀ, ਸੋ ਮੇਲੇ ਦੇ ਵਿੱਚ ਭਾਵੇਂ ਅਸੀਂ ਇੱਕ ਬੰਦਾ ਸੱਦਣਾ ਹੋਵੇ ਤਾਂ ਭਾਵੇਂ 50 ਸੱਦਣੇ ਹੋਣ, ਸਾਡੇ ਉਹ ਮੰਗਵਾ ਕੇ ਦੇਵੇ। ਜੇ ਕੋਈ ਨਹੀਂ ਮੰਗਵਾ ਕੇ ਦਿੰਦਾ ਤਾਂ ਭਾਈ ਹਰ ਇੱਕ ਬੰਦੇ ਦੀ ਆਪਣੀ ਹੈ ਜੀ ਵੀ ਉਹਨੇ ਬੋਲਣ ਦੇਣਾ ਕਿ ਨਹੀਂ ਬੋਲਣ ਦੇਣਾ ਜੀ। ਸੋ ਜਿਹੜਾ ਸਾਡੇ ਘੁੱਗੀਆਂ ਕਬੂਤਰਾਂ ਨੂੰ ਚੋਗਾ ਨਾ ਪਾਊਗਾ ਜੀ, ਅਤੇ ਉਹਨੂੰ ਘੱਟੋ ਘੱਟ ਆਪਾਂ ਤਾਂ ਜੀ ਲਾਗੇ ਲੱਗਣ ਦਿੰਦੇ। ਹਾਂਜੀ, ਬਾਕੀ ਤੁਸੀਂ ਆਪ ਸਿਆਣੇ ਹੋ ਅਤੇ ਕੋਈ ਇਹੋ ਜਿਹਾ ਇਸ਼ੂ ਵਾਲੀ ਗੱਲ ਨਹੀਂ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਹਾਂ, ਚੁਣੇ ਹੋਏ ਨੁਮਾਇੰਦਿਆਂ ਤੋਂ ਜਿਹੜੀ ਇਸ਼ੂ ਵਾਲੀ ਗੱਲ ਆ ਉਹ ਤੁਸੀਂ ਆਹ ਦੇਖ ਲਈ ਹੋਣੀ ਹੈ ਜੀ। ਅੱਜ ਕੱਲ੍ਹ ਜੋ ਚੱਲ ਰਿਹਾ ਹੈ ਜੀ ਕੰਜ਼ਰਵੇਟਿਵਸ ਦਾ, ਪਹਿਲਾਂ ਆਪਾਂ ਪੱਤਰਕਾਰ ਦੀ ਗੱਲ ਕਰ ਲਈਏ। ਸੋ ਪੱਤਰਕਾਰੀ ਜਿਹੜੀ ਆ ਉਨਾ ਚਿਰ ਹੀ ਪੱਤਰਕਾਰੀ ਰਹਿੰਦੀ ਆ ਜਿੰਨਾ ਚਿਰ ਉਹ ਆਵਾਮ ਦੀ ਨੁਮਾਇੰਦਗੀ ਕਰੇ। ਸੋ ਜਦੋਂ ਅਸੀਂ ਲਾਲਚ ਵਿੱਚ ਆ ਕੇ, ਲਾਲਚ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਟੁਕੜਿਆਂ ਦਾ ਵੀ ਹੋ ਸਕਦਾ ਜਾਂ ਫਿਰ ਕੋਈ ਹੋਰ ਲਾਲਚ ਵੀ ਹੋ ਸਕਦਾ, ਉਦੋਂ ਆ ਕੇ ਫਿਰ ਖਬਰਾਂ ਲਾਉਣ ਲੱਗ ਪੈਂਦੇ ਹਾਂ ਨਾ। ਸੋ ਫਿਰ ਉਹ ਪੱਤਰਕਾਰੀ ਪੱਤਰਕਾਰੀ ਨਹੀਂ ਰਹਿੰਦੀ, ਸਗੋਂ ਕਈ ਰਾਈਸ ਘਰਾਣਿਆਂ ਦੀ ਰਖੇਲ ਬਣ ਕੇ ਰਹਿ ਜਾਂਦੀ ਹੈ ਜਾਂ ਫਿਰ ਇਹ ਕਹਿ ਲਓ ਕਿ ਜੀ ਹਜ਼ੂਰੀ ਬਣ ਕੇ ਰਹਿ ਜਾਂਦੀ ਹੈ। ਆਪਣੇ ਇਹ ਕਮਿਊਨਿਟੀ ਰੇਡੀਓਜ਼ ਨੇ ਔਰ ਇਹਨਾਂ ਕਮਿਊਨਿਟੀ ਰੇਡੀਓਜ਼ ਨੂੰ ਕਮਿਊਨਿਟੀ ਦੇ ਤੌਰ ਦੇ ਉੱਪਰ ਆਪਾਂ ਵਰਤਣ ਦੀ ਕੋਸ਼ਿਸ਼ ਕਰਦੇ ਹਾਂ। ਕੰਜ਼ਰਵੇਟਿਵ ਜਿਹੜੇ ਨੇ ਜੀ ਉਹ ਉਹਨਾਂ ਦਾ ਰਵੱਈਆ ਜਿਹੜਾ ਜੀ, ਕਿਉਂਕਿ ਖਾਲਿਸਤਾਨੀਆਂ ਦੇ ਨਾਂ ਦੇ ਉੱਤੇ ਪੂਰੀ ਕਮਿਊਨਿਟੀ ਨੂੰ, ਸਿੱਖ ਕਮਿਊਨਿਟੀ ਨੂੰ ਉਹ ਖੁੱਡੇ ਲਾਈਨ ਲਾਉਣ 'ਤੇ ਲੱਗੇ ਹੋਏ ਨੇ ਜੀ। ਇਹੋ ਜਿਹੇ ਆਸਾਰ ਲੱਗ ਰਹੇ ਨੇ, ਇਹੋ ਜਿਹੇ ਲੱਛਣ ਜਿਹੜੇ ਨੇ ਦਿਸ ਰਹੇ ਨੇ। ਉਹਨਾਂ ਚੀਜ਼ਾਂ ਬਾਰੇ ਸਾਡੇ ਮੀਡੀਆ ਨੇ ਵੀ ਬੋਲਣਾ ਨਹੀਂ, ਬਹੁਤੀ ਵੱਡੀ ਗਿਣਤੀ ਵਾਲੇ ਮੀਡੀਆ ਨੇ ਨਹੀਂ ਬੋਲਣਾ, ਖਾਸ ਕਰਕੇ ਉਹਨਾਂ ਨੇ ਜਿਨ੍ਹਾਂ ਨੂੰ ਇਹ ਆਸ ਆ ਵੀ ਅਗਲੀ ਸਰਕਾਰ ਜਿਹੜੀ ਹੈ ਜੀ ਕੰਜ਼ਰਵੇਟਿਵ ਦੀ ਬਣਨੀ ਹੈ, ਅਤੇ ਜਦੋਂ ਸਰਕਾਰ ਬਣ ਗਈ ਤਾਂ ਫਿਰ ਸਾਡੀ ਤੂਤੀ ਬੋਲਣੀ ਆ। ਉਹਨਾਂ ਨੇ ਤਾਂ ਬਿਲਕੁਲ ਹੀ ਨਹੀਂ ਬੋਲਣਾ। ਸੋ ਰਾਤੀ ਇੱਕ ਜਿਹੜੀ ਕੱਲ੍ਹ ਦੀ ਖਬਰ ਤੁਰਦੀ ਆ, ਸਟੀਫਨ ਹਾਰਪਰ ਹੋਰੀ ਜਿਹੜੇ ਨੇ ਜੀ ਉਹ ਵੀ ਇਸੇ ਤਰ੍ਹਾਂ ਦੇ ਵਿਚਾਰ ਦਿੰਦੇ ਦਿਖਾਈ ਦਿੱਤੇ ਨੇ ਜੀ ਵੀ ਮੇਰੀ ਸਰਕਾਰ ਵੇਲੇ ਮੈਂ ਕਿਸੇ ਖਾਲਿਸਤਾਨੀ ਨੂੰ ਲਾਗੇ ਨਹੀਂ ਲੱਗਣ ਦਿੱਤਾ। ਸੋ ਖਾਲਿਸਤਾਨ ਦੇ ਨਾਂ ਦੇ ਉੱਪਰ ਕਿਸੇ ਵਿਸ਼ੇਸ਼ ਕਮਿਊਨਿਟੀ ਦੇ ਲੋਕਾਂ ਨੂੰ ਸਾਈਡਲਾਈਨ ਕਰਨਾ ਜਾਂ ਫਿਰ ਜੋ ਭਾਰਤ ਦੇ ਵਿੱਚ ਕੱਟੜਪੰਥੀ ਸਰਕਾਰ ਵੱਲੋਂ ਜਿਹੋ ਜਿਹੇ ਸੰਕੇਤ ਮਿਲ ਰਹੇ ਨੇ ਉਸ ਪ੍ਰਭਾਵ ਦੇ ਥੱਲੇ ਖਾਲਿਸਤਾਨ ਦਾ ਬਹਾਨਾ ਲਾ ਕੇ ਵਿਸ਼ੇਸ਼ ਕਮਿਊਨਿਟੀ ਨੂੰ ਸਾਈਡਲਾਈਨ ਕਰਨਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ, ਕੈਨੇਡੀਅਨ ਕਲਚਰ ਵਾਸਤੇ ਚੰਗੀ ਗੱਲ ਨਹੀਂ, ਕੈਨੇਡੀਅਨ ਭਾਈਚਾਰੇ ਵਾਸਤੇ ਚੰਗੀ ਗੱਲ ਨਹੀਂ। ਇੱਕ ਮਲਟੀਕਲਚਰ ਮੁਲਕ ਆ, ਇੱਕ ਨਵੀਂ ਪਿਰਤ ਜਿਹੜੀ ਆ ਜੀ ਉਹ ਕੰਜ਼ਰਵੇਟਿਵਸ ਵੱਲੋਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਐਜ਼ ਏ ਕੈਨੇਡੀਅਨ ਸਾਨੂੰ ਉਹਨਾਂ ਦੀ ਜਿਹੜੀਆਂ ਇਹ ਚਾਲਾਂ ਨੇ ਇਹਨਾਂ ਨੂੰ ਸਮਝਣਾ ਵੀ ਚਾਹੀਦਾ ਖੁਦ ਅਤੇ ਦੂਜਿਆਂ ਨੂੰ ਵੀ ਅਵੇਅਰ ਕਰਨਾ ਚਾਹੀਦਾ। ਭਾਈ ਬਚ ਹੁੰਦਾ ਤਾਂ ਬਚ ਲਓ, ਜੇ ਇਹਨਾਂ ਦਾ ਇਹ ਤਜਰਬਾ ਕਾਮਯਾਬ ਹੋ ਗਿਆ ਅਸੀਂ ਇਹ ਵੀ ਮਤ ਸੋਚੀਏ ਕਿ ਦੂਜੀਆਂ ਪਾਰਟੀਆਂ ਵੀ ਬੜੀਆਂ ਦੁੱਧ ਧੋਤੀਆਂ, ਉਹਨਾਂ ਨੇ ਵੀ ਇਹੋ ਜਿਹੇ ਤਜਰਬੇ ਅੱਗੇ ਕਰਨ ਲੱਗ ਪੈਣਾ ਅਤੇ ਤੁਸੀਂ ਖੂਨ ਜੇ ਲੱਗੇ ਰਹੋ। ਸਾਡੀਆਂ ਜਿਹੜੀਆਂ ਆਪਣੀਆਂ ਨਿੱਜੀ ਲੜਾਈਆਂ ਨੇ ਨਾ ਉਹਨਾਂ ਲੜਾਈਆਂ ਦੀ ਭੇਂਟ ਇਹ ਸਾਡਾ ਸਾਰਾ ਕੁਝ ਚੜ੍ਹ ਸਕਦਾ। ਇੱਕ ਵਿਸ਼ੇਸ਼ ਪਾਰਟੀ ਦੇ ਲੀਡਰਾਂ ਨੂੰ ਨੁਮਾਇੰਦਿਆਂ ਨੂੰ ਜਾਂ ਫਿਰ ਮੈਂਬਰਾਂ ਨੂੰ ਇੱਕ ਵਿਸ਼ੇਸ਼ ਢੰਗ ਦੇ ਨਾਲ ਕਮਿਊਨਿਟੀ ਦੇ ਵਿੱਚ ਨਖੇੜਨ ਦੇ ਲਈ ਜਾਂ ਬਦਨਾਮ ਕਰਨ ਦੇ ਲਈ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ, ਇਹ ਸਮਝਣ ਦੀ ਜ਼ਰੂਰਤ ਹੈ। ਔਰ ਮੈਨੂੰ ਉਮੀਦ ਹੈ ਕਿ ਕੰਜ਼ਰਵੇਟਿਵਸ ਨੂੰ ਜ਼ਰੂਰ ਇਸ ਚੀਜ਼ ਦਾ ਜਵਾਬ ਮਿਲੂਗਾ ਜਿਹੋ ਜਿਹੀ ਚਾਲ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਲੱਗਦਾ ਕਿ ਇਹ ਚਾਲ ਜਿਹੜੀ ਹੈ ਜੀ ਉਹ ਪੰਜਾਬੀ ਜ਼ਰੂਰ ਪੁੱਠੀ ਪਾਉਣਗੇ। ਬਾਕੀ ਦੇਖੋ ਬਹੁਤੀਆਂ ਚੀਜ਼ਾਂ ਦੇ ਵਿੱਚ ਸਾਨੂੰ ਖੁੱਟ ਖਾਣ ਦੀ ਆਦਤ ਆ, ਅਸੀਂ ਉਹ ਹਮੇਸ਼ਾ ਖਾਂਦੇ ਹੁੰਦੇ ਹਾਂ। ਬਾਕੀ ਮਹਾਰਾਜ ਰਾਜੀ ਰੱਖੇ। ਹੁਣ ਆਪਾਂ ਇੱਕ ਕਾਲ ਲੈਣੀ ਆ, ਇੱਕ ਕਾਲ ਤੋਂ ਬਾਅਦ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਫਿਰ ਜਿਹੜਾ ਕੁਰਸੀਆਂ 'ਤੇ ਬਿਠਾ ਕੇ ਆਨੰਦ ਕਾਰਜ ਕੀਤੇ ਆ ਫਿਰ ਆਪਾਂ ਉਹਦੀ ਗੱਲ ਕਰਨੀ। ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ ਜੀ।
ਜੀ ਸਰ,
ਗੱਲ ਇਹ ਜਿਹੜੀ ਅਸੀਂ ਕੰਜ਼ਰਵੇਟਿਵ ਗੱਲ ਕਰੀ ਹੈ ਨਾ ਜੀ, ਕੋਈ ਕਿਸੇ ਨੂੰ ਕਮਿਊਨਿਟੀ ਦਾ ਲੈਣਾ ਨਹੀਂ ਜੀ, ਸਭ ਦੇ ਪਰਸਨਲ ਇੰਟਰਸਟ ਨੇ ਜੀ। ਕਿਸੇ ਨੇ ਕੋਈ ਆਪਣਾ ਮੁੰਡਾ ਡੇਸਟ ਕਰਾਉਣਾ, ਕਿਸੇ ਨੇ ਕੋਈ ਆਪਣਾ ਆਪ ਲੈਵਲ ਦੇ ਡੇਸਟ ਕਰਾਉਣੀ ਨੇ, ਕਿਸੇ ਨੇ ਕੋਈ MP ਬਣਾ, ਕਿਸੇ ਨੇ MLA ਬਣਾਉਣਾ ਜੀ, ਤੁਸੀਂ ਗੱਲ ਕਰਦੇ ਹੋ ਤਾਂ ਲੋਕਾਂ ਨੂੰ ਪਤਾ ਲੱਗਦਾ, ਜੇ ਤੁਸੀਂ ਗੱਲ ਵੀ ਨਾ ਕਰੋ ਤਾਂ ਵੀ ਨਾ ਪਤਾ ਲੱਗੇ ਜੀ। ਮਤਲਬ ਜਿਹੜੀ ਤਾਂ ਕੰਜ਼ਰਵੇਟਿਵ ਦੇ ਫੇਵਰ 'ਚ ਗੱਲ ਹੁੰਦੀ ਉਹ ਤਾਂ ਨਿਊਜ਼ ਪੇਪਰ 'ਚ ਵੀ ਆਏ ਨਹੀਂ ਹੈ, ਰੇਡੀਓ 'ਚ ਵੀ ਆਏ ਨਹੀਂ ਹੈ
ਜੀ।
ਜਿਹੜੀ ਉਹਨੇ ਕੋਈ ਤੁਹਾਡੀ ਕਮਿਊਨਿਟੀ ਖਿਲਾਫ਼ ਗੱਲ ਕਰੀ ਹੈ, ਉਹਨੇ ਕੋਈ ਮਤਲਬ ਗੱਲ ਕਿ ਦੱਸਣੀ ਨਹੀਂ ਜੀ
ਜੀ,
ਤੇ ਉਹ ਫਿਰ ਉਹ ਇੱਦਾਂ ਹੀ ਚੱਲੀ ਜਾਣਾ ਜੀ, ਇਹਨਾਂ ਦੇ ਸਭ ਦੇ ਪਰਸਨਲ ਇੰਟਰਸਟ ਨੇ
ਜੀ।
ਮੇਰੇ ਹਿਸਾਬ ਨਾਲ ਗੱਲਾਂ ਵੀ ਸਾਰੇ ਕਮਿਊਨਿਟੀ ਖਾਲਿਸਤਾਨ ਨਹੀਂ ਹੈਗੀ ਜੀ, ਚਾਰਾਂ ਦਾ ਵੀ ਮਤ ਵੀ ਹੋ ਸਕਦਾ, ਲੇਕਿਨ ਜੇ ਤੁਸੀਂ ਸਭ ਨੂੰ ਇੱਕੋ ਤਰੀਕੇ ਨਾਲ
ਵਰਤੋ ਐਗਜ਼ੈਕਟਲੀ,
ਇਹ ਤਾਂ ਗਲਤ ਹੈ ਜੀ,
ਜਨਰਲਾਈਜ਼ ਕਰਨਾ ਕਿਸੇ ਪਾਸੋਂ ਵੀ ਗਲਤ ਆ ਜੀ।
ਹਾਂਜੀ, ਮੈਨੂੰ ਇੱਕ ਅੱਧਾ ਬੰਦਾ ਹੋ ਸਕਦਾ, ਉਹਨਾਂ ਦੇ ਆਪਣੇ ਪਰਸਨਲ ਪ੍ਰੋਬਲਮਸ ਹੋ ਸਕਦੀਆਂ ਨੇ, ਉਹਨਾਂ ਨੇ ਚਾਹੇ ਉਹ ਹਿੰਦੂ ਨੇ ਚਾਹੇ ਸਿੱਖ ਨੇ ਜੀ, ਹਰ ਇੱਕ ਦੀਆਂ ਹਰ ਇੱਕ ਨੂੰ ਉਸ ਦੌਰਾਨ ਜਿਹੜੀਆਂ ਸੱਟਾਂ ਲੱਗੀਆਂ ਹੋਈਆਂ ਨੇ ਉਹ ਆਪਣੇ ਨਾਲ ਸੱਟਾਂ ਲੈ ਕੇ ਚੱਲ ਰਹੇ
ਜੀ।
ਪਰ ਆਪਾਂ ਕਹੀਏ ਜੀ ਉਹ ਬੰਦੇ ਗਲਤ ਨੇ, ਚਲੋ ਠੀਕ ਹੈ, ਉਹਨਾਂ ਦੇ ਆਪਣੇ ਪ੍ਰੋਬਲਮਸ ਨੇ, ਆਪਣੇ ਦੁੱਖ ਤਕਲੀਫ ਨੇ ਜੀ, ਪਰ ਸਾਰੇ ਬੰਦੇ ਇੱਦਾਂ ਦੇ ਨਹੀਂ ਹੈ ਜੀ। ਪਰ ਤੁਹਾਨੂੰ ਪਤਾ ਹੀ ਜੀ ਹੁਣ ਆਪਣਾ ਦਾ ਹਰ ਇੱਕ ਦਾ ਪਰਸਨਲ ਟਰਸਟ ਚੱਲੇ ਆ ਰਹੇ ਜੀ, ਆਪਣੇ ਪਰਸਨਲ ਟਰਸਟ ਦੇ ਹਿਸਾਬ ਨਾਲ ਉਹ ਨਾਲ ਤੁਰੀ ਜਾ ਰਹੇ ਨੇ ਜੀ। ਮਿਹਰਬਾਨੀ ਵੀਰ ਜੀ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਆਪਾਂ ਬ੍ਰੇਕ ਮਾਰਨੀ ਪੈਣੀ ਹੈ, ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਣਾ ਜੀ।
ਟ੍ਰਾਈ ਸਟਾਰ ਕੈਰੀਅਰ ਜਿਹਨਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ, $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਚੌਵੀ ਘੰਟੇ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
हां भाई की हाल चाल?
वधिया वीरा तू सुना।
कादे हाल यार, 3 दिन हो गया ट्रक दा लोन नहीं हो रहा यार, कोई वधिया जा नाम ते दस।
तैनू किते जान दी लोड़ नहीं हुण, वन स्टॉप लैंडिंग ते कॉल कर 905-794-8800। वन स्टॉप लैंडिंग मेजर लैंडर्स दे नाल ही काम करदे आ, ट्रक ट्रेलर डंप ट्रक और किसे तरह दा भी इक्विपमेंट लोन करवाउणा ते कॉल करो वन स्टॉप लैंडिंग 905-794-8800। वन स्टॉप लैंडिंग।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number one popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
905-874-4242
905-874-4242 popular pizza।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ। ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਇੱਕ ਵਾਰੀ ਫੇਰ ਸਵਾਗਤ ਜੀ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਗੱਲਬਾਤ ਕਰਾਂਗੇ ਜਿਹੜਾ ਪਿਛਲੇ ਹਫ਼ਤੇ ਜੋ ਕੁਝ ਵਾਪਰਿਆ। ਗੁਰਦੁਆਰਾ ਸਾਹਿਬਾਨਾ ਦੇ ਵਿੱਚ ਆਪਾਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਵੀ ਡਿਕਸੀ ਗੁਰਦੁਆਰੇ ਇੱਕ ਵਾਰੀ ਕਿਸੇ ਨੇ ਟਰਾਈ ਕੀਤੀ ਕਿ ਅਸੀਂ ਪੱਲੇ ਦੀ ਜਗ੍ਹਾ ਫੁੱਲਾਂ ਦੀ ਮਾਲਾ ਫੜਾ ਕੇ ਅਤੇ ਲਾਵਾਂ ਕਰਾਉਣ ਦੀ ਕੋਸ਼ਿਸ਼। ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਮੀਟ ਵਾਲਾ ਪੀਜ਼ਾ ਔਡਰ ਕਰਨ ਦੀ ਜ਼ਰੂਰਤ, ਅਤੇ ਆਹ ਹੁਣ ਜਿਹੜਾ ਕੁਝ ਵਾਪਰਿਆ, ਜਿਹੜੀ ਵੀਡੀਓ ਆਈ ਆ ਸਾਹਮਣੇ ਜਿਹਦੇ ਵਿੱਚ ਆਨੰਦ ਕਾਰਜ ਹੋ ਰਹੇ ਨੇ ਆਪਣੇ ਪੰਜਾਬੀ ਮੁੰਡਾ ਕੁੜੀ ਨੇ, ਅਤੇ 2 ਸੋਫੇ ਦੀਆਂ ਕੁਰਸੀਆਂ ਰੱਖੀਆਂ, ਉਹ ਲਾਮ ਲੈ ਕੇ ਅਤੇ ਮੁੜ ਕੇ ਆ ਕੇ ਉਹਨਾਂ ਕੁਰਸੀਆਂ 'ਤੇ ਬਹਿ ਜਾਂਦੇ ਆ। ਜਦੋਂ ਇਹ ਵੀਡੀਓ ਪਈ ਆ ਤਾਂ ਉਦੋਂ ਥੱਲੇ ਸੋਸ਼ਲ ਮੀਡੀਆ 'ਤੇ ਕਮੈਂਟ ਹੋਣੇ ਸ਼ੁਰੂ ਹੋਏ ਵੀ ਕੀ ਹੋ ਰਿਹਾ ਇਹ ਲੰਘਣਾ। ਕਈ ਕਹਿੰਦੇ ਸੀ ਨਹੀਂ ਭਾਈ, ਹੋ ਸਕਦਾ ਆ ਕਿ ਮੁੰਡੇ ਕੁੜੀ ਨੂੰ ਕੋਈ ਹੈਲਥ ਦੀ ਸਮੱਸਿਆ ਹੋਵੇ, ਜੇ ਕੋਈ ਰੀੜ੍ਹ ਦੀ ਹੱਡੀ ਦੇ ਵਿੱਚ ਪ੍ਰੋਬਲਮ ਆ ਅਤੇ ਡਾਕਟਰ ਨੇ ਮਨਾ ਕੀਤਾ ਹੁੰਦਾ ਵੀ ਤੁਸੀਂ ਭੁੰਜੇ ਨਹੀਂ ਬਹਿਣਾ, ਗੋਡੇ ਗਾਡੇ ਦੁਖਦੇ ਹੋਣ ਵੀ ਜੇ ਬਹਿ ਗਿਆ ਕੀ ਪਤਾ ਮੁੜ ਕੇ ਉੱਠਣਾ ਕਿ ਨਹੀਂ ਹੋਣਾ, ਕੋਈ ਇਹੋ ਜਿਹੀ ਸਮੱਸਿਆ ਹੋਵੇ। ਸ਼ਾਇਦ ਕਮੇਟੀ ਵੱਲੋਂ ਇਹੋ ਜਿਹਾ ਇੱਕ ਸ਼ੋਸ਼ਾ ਛੱਡਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿਹੜਾ ਕਿ ਗਲਤ ਸੀ। ਗੁਰੂ ਤੋਂ ਵੱਡਾ ਕੋਈ ਨਹੀਂ, ਇੱਕ ਪਰੰਪਰਾਵਾਂ ਨੇ। ਜੇ ਆਪਾਂ ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚ ਪਹਿਲਾਂ ਜਾ ਕੇ ਦੇਖੀਏ ਨਾ, ਪਹਿਲਾਂ ਆਪਣੇ ਲਾਵਾਂ ਲੈਣ ਦਾ ਰਿਵਾਜ਼ ਨਹੀਂ ਸੀ, ਸਿਰਫ ਮੁੰਡਾ ਕੁੜੀ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਮੋਹਰੇ ਬੈਠੇ ਹੁੰਦੇ ਸੀ, ਪੱਲਾ ਫੜਦੇ ਹੁੰਦੇ ਸੀ, ਅਤੇ ਗ੍ਰੰਥੀ ਸਿੰਘ ਜਿਹੜੇ ਆ ਉਹ ਲਾਵਾਂ ਦਾ ਪਾਠ ਪੜ੍ਹਦੇ ਸੀ ਅਤੇ ਉਹ ਸੁਣਦੇ ਸੀ, ਅਤੇ ਬਾਅਦ ਦੇ ਵਿੱਚ ਲਾਵਾਂ ਦੇ ਪਾਠ ਦੀ ਵਿਆਖਿਆ ਵੀ ਹੋ ਜਾਂਦੀ ਸੀ। ਕਿਉਂਕਿ ਜਿਹੜੇ ਲਾਵਾਂ ਲੈਣ ਵਾਲੀਆਂ ਗੱਲਾਂ ਨੇ ਇਹ, ਕਿਉਂਕਿ ਸਾਡੇ ਕੋਲ ਜਿਹੜੇ ਹਿੰਦੂ ਧਰਮ ਦੇ ਵਿੱਚ ਜਿਹੜਾ ਜੀ ਉਹ ਬੇਦੀ ਦੇ ਦੁਆਲੇ, ਅੱਗ ਦੇ ਦੁਆਲੇ ਜਿਹੜਾ ਜੀ ਉਹ ਲਾਵਾਂ ਲੈਣ ਜਾਂਦੀਆਂ ਨੇ ਜੀ, ਸੋ ਅਸੀਂ ਕਿਹਨੂੰ ਘੱਟ ਹਾਂ ਜੀ, ਅਸੀਂ ਵੀ ਲਾਵਾਂ ਲੈਣੀਆਂ ਸ਼ੁਰੂ ਕਰਤੀਆਂ। ਚਲੋ ਉਹਦੇ 'ਚ ਵੀ ਹਰਜ ਕੋਈ ਨਹੀਂ, ਹਾਂ ਜੀ, ਫਿਰ ਹੁਣ ਤਾਂ ਜਿਹੜੇ ਉਹ ਜਿਹੇ ਵਿਆਹ ਦੇ ਵਿੱਚ ਖੇਖਨੀ ਬਹੁਤ ਕਰਦੇ ਹਾਂ ਜੀ, ਚੁੰਨੀ ਚੜ੍ਹਾਉਣ ਵਾਲੀ ਰਸਮ ਜਿਹੜੀ ਹੈ ਜੀ ਉਹ ਪਾਕਿਸਤਾਨ ਵਾਲੇ ਪਾਸੇ ਸੀ, ਅਸੀਂ ਚੁੰਨੀ ਵੀ ਚੜ੍ਹਾਉਂਦੇ ਹਾਂ ਜੀ। ਕ੍ਰਿਸਚਨ ਜਿਹੜੇ ਨੇ ਜੀ ਉਹ ਰਿੰਗ ਸੈਰਾਮਨੀ ਕਰਦੇ ਸੀ, ਅਸੀਂ ਉਹ ਵੀ ਕਰਦੇ ਹਾਂ, ਅਸੀਂ ਲਾਵਾਂ ਵੀ ਲੈਂਦੇ ਹਾਂ ਜੀ, ਉਹ ਅੱਗ ਦੇ ਦੁਆਲੇ ਲੈਂਦੇ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਫੇਰੇ ਕੱਢ ਲੈਂਦੇ ਜੀ। ਹਾਂਜੀ, ਸੋ ਗੱਲ ਕੀ ਕਿ ਹਰ ਤਰ੍ਹਾਂ ਦੇ ਜਿੰਨੇ ਵੀ ਬਾਕੀ ਦੇ ਧਰਮਾਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਰੀਤੀ ਰਿਵਾਜ ਸਨ ਵਿਆਹ ਦੇ, ਅਸੀਂ ਸਾਰੇ ਇਕੱਠੇ ਕਰ ਲਏ ਅਤੇ ਹੁਣ ਤਕਰੀਬਨ ਹਫ਼ਤਾ ਭਰ ਅਸੀਂ ਸਾਰੇ ਹੀ ਰਸਮ ਰਿਵਾਜ ਜਿਹੜੇ ਉਹ ਬਾਕੀਆਂ ਦੇ ਵੀ ਕਰ ਲੈਂਦੇ ਹਾਂ ਜੀ, ਤਾਂ ਕਿ ਇਹਨੂੰ ਵਿਆਹ ਪੱਕਾ ਹੋ ਜਾਏ। ਆਪਾਂ ਇਸ ਮੁੱਦੇ 'ਤੇ ਆਉਂਦੇ ਹਾਂ, ਆਪਾਂ ਉੱਧਰ ਵੀ ਗੱਲ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਜਿਹੜੇ ਰੀਤੀ ਰਿਵਾਜ਼ ਹੁੰਦੇ ਸੀ ਉਹ ਕਈ ਵਾਰੀ ਮੁੰਡੇ ਨੂੰ ਨਹੀਂ ਪਤਾ ਹੁੰਦੇ ਸੀ ਜਾਂ ਪਰਿਵਾਰ ਨੂੰ ਨਹੀਂ ਪਤਾ ਹੁੰਦੇ ਸੀ, ਜਿਹੜੇ ਖਾਸ ਕਰਕੇ ਬਾਹਲੇ ਸਿੱਧਰੇ ਸਾਧੇ ਪਰਿਵਾਰ ਹੁੰਦੇ ਸੀ, ਅਤੇ ਪਿੰਡਾਂ ਦੇ ਵਿੱਚ ਨਾਈ ਹੁੰਦਾ ਸੀ, ਨਾਈ ਨੂੰ ਤਕਰੀਬਨ ਸਾਰੇ ਰੀਤੀ ਰਿਵਾਜ਼ ਪਤਾ ਹੁੰਦੇ ਸੀ, ਅਤੇ ਉਹ ਸਾਰੇ ਫਿਰ ਕਹਿ ਕਹਿ ਕੇ ਸਿਖਾ ਸਿਖਾ ਕੇ ਕਰਵਾਉਂਦਾ ਹੁੰਦਾ ਸੀ, ਨੈਣ ਅਤੇ ਨਾਈ ਇਹਨਾਂ ਦੋਵਾਂ ਦਾ ਇਹ ਕੰਮ ਹੁੰਦਾ ਸੀ। ਹੁਣ ਉੱਥੇ ਉਹ ਜਗ੍ਹਾ ਲੈ ਲਈ ਆ ਜੀ, ਆ ਜਿਹੜੇ ਜਿਹਨੂੰ ਵੈਡਿੰਗ ਪਲੈਨਰ ਕਹਿੰਦੇ ਆਪਾਂ, ਇਹਨਾਂ ਨੇ ਉਹਨਾਂ ਨੂੰ ਪਤਾ ਥੋਕ ਹੁੰਦਾ ਨਹੀਂ, ਚਲੋ ਬੈਂਕਟ ਹਾਲਾਂ ਤੱਕ ਵੈਡਿੰਗ ਪਲੈਨਰ ਠੀਕ ਰਹਿਣ, ਮੁੰਡੇ ਕੁੜੀ ਨੇ ਕਿਹੜੇ ਰੰਗ ਦਾ ਲਹਿੰਗਾ ਜਾਂ ਕਿਹੜੇ ਰੰਗ ਦੀ ਪੱਗ ਬੰਨਣੀ ਆ, ਜਾਂ ਫਿਰ ਜਿਹੜੇ ਹੋਰ ਬਾਕੀ ਦੇ ਸਰਵਾਲੇ ਨੇ ਸੱਜੇ ਖੱਬੇ ਵਾਲੇ ਨੇ, ਉਹਨਾਂ ਨੇ ਕਿਹੋ ਜਿਹਾ ਝੱਗਾ ਚੁੰਨੀ ਪਾਉਣਾ, ਉਹਨਾਂ ਚੀਜ਼ਾਂ ਤੱਕ ਇਹ ਆਪਣੀ ਪਲੈਨਿੰਗ ਕਰਨ ਦੇ ਵਿੱਚ ਮਦਦ ਕਰਨ ਤਾਂ ਚੰਗੀ ਗੱਲ ਆ। ਜਦੋਂ ਧਾਰਮਿਕ ਰੀਤੀ ਰਿਵਾਜ਼ਾਂ ਦੇ ਵਿੱਚ ਇਹ ਆ ਘੁਸੜਦੇ ਨੇ ਉਦੋਂ ਫਿਰ ਇੱਦਾਂ ਦੇ ਪੰਗੇ ਪੈਂਦੇ ਨੇ। ਹੁਣ ਜਿਹੜੀ ਕਮੇਟੀ ਆ ਉਹ ਆਪਣੇ ਆਪ ਨੂੰ ਸੁਰਖਰੂ ਜਿਹਾ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਆ, ਕਿਉਂਕਿ ਸਾਡੇ ਇੱਥੇ ਚੱਲਦਾ ਜੀ ਮੂੰਹ ਮੱਥਾ, ਫਲਾਨੇ ਨੂੰ ਜਾਣਦਾ ਯਾਰ ਤੂੰ ਫਲਾਨੇ ਨੂੰ ਕਹਿ, ਤੂੰ ਫਲਾਨੇ ਨੂੰ ਕਹਿ, ਆਹ ਤਾਂ ਹੋਤ ਗਿਆ। ਹੁਣ ਜੇ ਕਹਿ ਲਈਏ ਕਮੇਟੀ ਨੂੰ ਪਤਾ ਹੀ ਕੁਛ ਨਹੀਂ ਸੀਗਾ, ਬਿਲਕੁਲ ਝੂਠ ਆ, ਸਾਰਾ ਕੁਛ ਪਤਾ ਸੀ। ਦੂਜੇ ਪਾਸੇ ਸੁਣਨ ਦੇ ਵਿੱਚ ਆਇਆ ਕਿ ਲੜਕੀ ਦਾ ਬਾਪ ਨਹੀਂ, ਪਰ ਸਾਡੇ ਟੋਰਾਂਟੋ ਪੁਲਿਸ ਦੇ ਵਿੱਚ ਇੱਕ ਬੜੇ ਮੰਨੇ ਪਰਮੰਨੇ ਪੁਲਿਸ ਆਫਿਸਰ ਨੇ ਜਿਹੜੇ ਜਿਹਨਾਂ ਨੂੰ ਅਸੀਂ ਬਤੌਰ ਅੰਮ੍ਰਿਤਧਾਰੀ ਪ੍ਰਚਾਰ ਦੇ ਰਹੇ ਹਾਂ ਅਤੇ ਨਗਰ ਕੀਰਤਨ 'ਤੇ ਆਪਾਂ ਦੇਖਦੇ ਵੀ ਰਹੇ ਹਾਂ, ਉਹਨਾਂ ਨਾਲ ਫੋਟੋਆਂ ਖਿਚਾਉਂਦੇ ਰਹੇ ਹਾਂ, ਉਹਨਾਂ ਨੇ ਕਹਿੰਦੇ ਉੱਥੇ ਮਿਲਣੀ ਕੀਤੀ ਸੀ। ਗੱਲ ਕੀ ਕਿ ਸਿੱਖ ਧਰਮ ਦੀਆਂ ਰੋਹ ਰੀਤਾਂ ਤੋਂ ਕੋਈ ਵੀ ਅਣਜਾਣ ਨਹੀਂ ਸੀ। ਪ੍ਰਧਾਨ ਦਾ ਇਹ ਕਹਿ ਦੇਣਾ ਕਿ ਮੈਂ ਜਦੋਂ ਪਹਿਲੀ ਲਾਮ ਹੋ ਚੁੱਕੀ ਸੀ ਜਦੋਂ ਮੈਂ ਫਿਰ ਇਸ ਕਰਕੇ ਟੋਕਣਾ ਮੁਨਾਸਬ ਨਹੀਂ ਸਮਝਿਆ ਵੀ ਕਿਤੇ ਇੱਥੇ ਲੜਾਈ ਨਾ ਹੋ ਜਾਏ। ਬੱਲੇ ਵੀ ਬੱਲੇ, ਸਾਡੇ ਕੋਲ ਕੱਲ੍ਹ ਈਮੇਲ ਪਹੁੰਚੀ ਹੈ ਜੀ ਇੰਟੈਰੀਓ ਗੁਰਦੁਆਰਾ ਕਮੇਟੀ ਤੋਂ, ਜਿਨ੍ਹਾਂ ਨੇ ਕਰੜੇ ਲਫ਼ਜ਼ਾਂ ਦੇ ਵਿੱਚ ਇਸ ਸਾਰੇ ਕਾਸੇ ਦੀ ਨਿਖੇਧੀ ਕੀਤੀ ਆ, ਕੰਡੈਮ ਕੀਤਾ। ਅਕਾਲ ਤਖ਼ਤ ਤੱਕ ਗੱਲ ਪਹੁੰਚ ਚੁੱਕੀ ਆ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਜਿਹੜੇ ਪੀ ਏ ਸਾਹਿਬ ਨੇ ਜੀ, ਉਹਨਾਂ ਪੀ ਏ ਸਾਹਿਬ ਨੇ ਇੱਕ ਜਿਹੜਾ ਜੀ ਅਕਾਲ ਤਖ਼ਤ ਦੇ ਲੈਟਰ ਹੈੱਡ ਦੇ ਉੱਪਰ ਇਹਨਾਂ ਸਾਰਿਆਂ ਤੋਂ ਸਪਸ਼ਟੀਕਰਨ ਮੰਗਿਆ। ਜਸਪਾਲ ਸਿੰਘ ਨੇ ਜੀ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪੀ ਏ ਨੇ, ਸੋ ਉਹਨਾਂ ਨੇ ਪ੍ਰੈਜ਼ੀਡੈਂਟ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ 2403 ਖਾਲਸਾ ਗੇਟ ਓਕਵਿਲ ਓਨਟੈਰੀਓ ਕੈਨੇਡਾ, ਇਹਨਾਂ ਨੂੰ ਚਿੱਠੀ ਜਿਹੜੀ ਆ ਜੀ 7 ਤਰੀਕ ਨੂੰ ਉੱਥੋਂ ਇਸ਼ੂ ਕੀਤੀ ਆ। ਸੋ ਜਿਹਦੇ ਵਿੱਚ ਜਸਵੰਤ ਸਿੰਘ ਚੇਅਰਮੈਨ, ਬਲਵੀਰ ਸਿੰਘ ਪ੍ਰਧਾਨ, ਜਨਰਲ ਸਕੱਤਰ ਅਮਰੀਕ ਸਿੰਘ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਨਾਲ ਦੇ ਨਾਲ ਭਾਈ ਜੋਰਾ ਸਿੰਘ ਗ੍ਰੰਥੀ ਸਿੰਘ, ਭਾਈ ਅਵਤਾਰ ਸਿੰਘ ਰਾਗੀ ਨਿਵਾਸੀ ਲੁਧਿਆਣਾ, ਇਹਨਾਂ ਸਾਰਿਆਂ ਤੋਂ ਸਪਸ਼ਟੀਕਰਨ ਮੰਗਿਆ। ਹੁਣ ਉੱਥੇ ਹੋਣਾ ਕੀ ਚਾਹੀਦਾ ਸੀ, ਅਸੀਂ ਗ੍ਰੰਥੀਆਂ ਨੂੰ ਜਾਂ ਜਿਹੜੇ ਰਾਗੀ ਸਾਡੇ ਆਪਾਂ ਗੁਰੂ ਘਰ ਦੇ ਵਜ਼ੀਰ ਕਹਿੰਦੇ ਹਾਂ, ਸਾਡੇ ਇੱਕ ਰਿਵਾਜ਼ ਇਹੋ ਜਿਹਾ ਬਣ ਚੁੱਕਿਆ ਹੁਣ ਆਪਣੇ ਪਿੰਡਾਂ ਦੇ ਵਿੱਚ ਵੀ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਾਡੇ ਗ੍ਰੰਥੀ ਸਿੰਘ ਨੇ ਜਿਹਨਾਂ ਨੂੰ ਆਪਾਂ ਗਿਆਨੀ ਜੀ ਕਹਿੰਦੇ ਹਾਂ, ਧਰਮ ਦੀ ਸਾਰੀ ਜਾਣਕਾਰੀ ਉਹਨਾਂ ਨੂੰ ਹੁੰਦੀ ਹੈ ਅਤੇ ਧਰਮ ਦੀ ਸਿੱਖਿਆ ਜਿਹੜੀ ਆ ਉਹਨਾਂ ਨੇ ਦੇਣੀ ਹੈ ਜੀ, ਅਤੇ ਉਹਨਾਂ ਨੂੰ ਡਿਕਟੇਟ ਕੌਣ ਕਰ ਰਿਹਾ, ਗੁਰਦੁਆਰਾ ਦਾ ਪ੍ਰਧਾਨ ਜਿਹੜਾ ਟੈਂਡਕ ਲਾਹਣ ਦੀ ਪੀ ਕੇ ਰੋਜ਼ ਸ਼ਾਮ ਨੂੰ ਅਤੇ ਉਹ ਸਵੇਰ ਨੂੰ ਡਾਇਰੈਕਸ਼ਨ ਦਿੰਦਾ ਹੁੰਦਾ ਜੀ ਉਸ ਗ੍ਰੰਥੀ ਸਿੰਘ ਨੂੰ। ਇਹੀ ਹਾਲ ਆਪਣੇ ਇੱਥੇ ਗੁਰਦੁਆਰਿਆਂ ਦਾ ਵੀ ਕਮੇਟੀਆਂ ਜਾਂ ਡਾਇਰੈਕਟਰ ਜਿਹੜੇ ਨੇ ਉਹ ਉਹਨਾਂ ਦੇ ਵਿਚਾਰੇ ਇੰਪਲੋਈ ਨੇ ਜਿਹੜੇ ਸਾਡੇ ਰਾਗੀ ਸਿੰਘ ਨੇ ਜਾਂ ਗ੍ਰੰਥੀ ਨੇ ਉਹ ਆਪਣੀ ਜੋਬ ਜਿਹੜੀ ਹੈ ਜੀ ਉਹ ਸੁਰੱਖਿਅਤ ਰੱਖਣ ਦੇ ਲਈ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਅੱਖੋਂ ਪਰੋਖੇ ਕਰਦੇ ਨੇ ਇਹ ਹਟਣਾ ਚਾਹੀਦਾ ਉੱਥੇ ਹੋਣਾ ਕੀ ਚਾਹੀਦਾ ਸੀ ਗ੍ਰੰਥੀ ਸਿੰਘ ਨੂੰ ਸਟੈਂਡ ਲੈਣਾ ਚਾਹੀਦਾ ਸੀ ਕਿ ਭਾਈ ਜੇ ਤੁਸੀਂ ਆਹ ਕੰਮ ਕਰਨਾ ਮੈਂ ਨਹੀਂ ਲਾਵਾਂ ਕਰਾਉਂਦਾ ਰਾਗੀ ਸਿੰਘਾਂ ਨੂੰ ਇਹ ਕਹਿਣਾ ਚਾਹੀਦਾ ਭਾਈ ਜੇ ਆਹ ਕੰਮ ਹੋਣਾ ਉਹ ਆਰਾਮ ਨਾਲ ਆਪਣੇ ਵਾਜੇ ਇਕੱਠੇ ਕਰਦੇ ਕਿ ਅਸੀਂ ਨਹੀਂ ਇਹ ਕੰਮ ਕਰਨਾ ਮੇਰੀ ਕੱਲ੍ਹ ਗੁਰਪ੍ਰੀਤ ਸਿੰਘ ਹੋਰਾਂ ਨਾਲ ਗੱਲਬਾਤ ਹੁੰਦੀ ਸੀ ਡੇਰੀ ਖਾਲਸਾ ਦਰਬਾਰ ਦੇ ਜਿਹੜੇ ਪ੍ਰਧਾਨ ਨੇ ਜੀ ਹਾਲਾਂਕਿ ਇੱਥੇ ਦੋ ਸਾਡੀਆਂ ਸੰਸਥਾਵਾਂ ਨੇ ਇੱਕ ਅੰਟੈਰੀਓ ਸੈਕਸ਼ਨ ਗੁਰਦੁਆਰਾ ਕੌਂਸਲ ਅਤੇ ਇੱਕ ਅੰਟੈਰੀਓ ਗੁਰਦੁਆਰਾ ਕਮੇਟੀ ਮੇਰੇ ਖਿਆਲ ਵਿੱਚ ਡਿਕਸੀ ਗੁਰਦੁਆਰਾ ਸਾਹਿਬ ਦੋਨਾਂ ਤੋਂ ਹੀ ਪਾਸੇ ਨੇ ਇੱਕ ਇੰਡੀਪੈਂਡੈਂਟ ਬੋਡੀ ਹੈ ਕਿਉਂਕਿ ਨਾ ਤਾਂ ਉਹ ਉਹਨਾਂ ਦੇ ਮੈਂਬਰ ਆ ਨਾ ਉਹਨਾਂ ਦੇ ਮੈਂਬਰ ਆ ਸੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਜੇ ਮੰਨ ਲਓ ਕੋਈ ਗੁਰਦੁਆਰਾ ਤੋਂ ਰਾਗੀ ਸਿੰਘ ਇੱਦਾਂ ਕਰਦੇ ਨੇ ਸਟੈਂਡ ਲੈਂਦੇ ਨੇ ਅਤੇ ਕਮੇਟੀ ਕਹਿੰਦੀ ਹੈ ਵੀ ਚੱਲ ਆਪਣਾ ਬੋਰੀਆ ਬਿਸਤਰਾ ਬੰਦ ਚੱਲ ਜਾ ਵੀ ਤੁਸੀਂ ਇਹ ਅਨਾਊਂਸ ਕਰੋ ਕਿ ਤੁਸੀਂ ਇਹਨਾਂ ਨੂੰ ਇੱਥੇ ਅਕੋਮੋਡੇਟ ਕਰੋਗੇ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਪਰੰਤੂ ਕਮੇਟੀਆਂ ਨੂੰ ਪਤਾ ਨਹੀਂ ਉਹ ਕਿਹੜੇ ਕਾਰਨ ਨੇ ਜਿਹਦਾ ਕਰਕੇ ਇਹ ਅੱਖੀਂ ਦੇਖ ਕੇ ਮੱਖੀ ਖਾ ਰਹੇ ਜੀ ਉਹ ਕਿਹੜੇ ਕਾਰਨ ਨੇ ਕਿ ਜਿਹੜੀਆਂ ਇਹੋ ਜਿਹੀਆਂ ਵਿਗਿਆਵਾਂ ਜਿਹੜੀਆਂ ਹੋ ਰਹੀਆਂ ਨੇ ਉਹ ਹੋਣ ਦਿੱਤੀਆਂ ਜਾ ਰਹੀਆਂ ਨੇ ਇਹੋ ਜਿਹੀਆਂ ਕੰਟਰੋਵਰਸੀਜ਼ ਕ੍ਰੀਏਟ ਹੋਣ ਦਿੱਤੀਆਂ ਜਾ ਰਹੀਆਂ ਨੇ ਅੰਟੈਰੀਓ ਗੁਰਦੁਆਰਾ ਕਮੇਟੀ ਨੂੰ ਵੀ ਸਿੱਖ ਕੌਂਸਲ ਦੇ ਮੈਂਬਰ ਗੁਰਦੁਆਰਿਆਂ ਨੂੰ ਵੀ ਸਾਰੇ ਗੁਰਦੁਆਰਿਆਂ ਨੂੰ ਇਹ ਪੂਰਨ ਤੌਰ ਦੇ ਉੱਪਰ ਜਿਹੜੇ ਖਾਸ ਕਰਕੇ ਆ ਵੈਡਿੰਗ ਪਲੈਨਰ ਨੇ ਨਾ ਇਹਨਾਂ ਦੇ ਉੱਪਰ ਪਾਬੰਦੀ ਲਾਉਣੀ ਚਾਹੀਦੀ ਆ ਜਦੋਂ ਇਹ ਵਿਆਹ ਬੁੱਕ ਕਰਦੇ ਨੇ ਇਹ ਉਦੋਂ ਕੰਨੀ ਕੱਢ ਦੇਣ ਪਰਿਵਾਰ ਦੇ ਕਿ ਤੁਹਾਡਾ ਜਿਹੜਾ ਵੈਡਿੰਗ ਪਲੈਨਰ ਆ ਉਹਨੂੰ ਬਾਹਰ ਹੀ ਛੱਡ ਕੇ ਆਇਓ ਸੰਗਤੀ ਰੂਪ ਦੇ ਵਿੱਚ ਆ ਜਾਏ ਵੱਖਰੀ ਗੱਲ ਇੱਥੇ ਜਿਹੜੀਆਂ ਉਹ ਸਿੱਖ ਪਰੰਪਰਾਵਾਂ ਦੇ ਸਹਿ ਨਾਲ ਸਿੱਖ ਰੋਹ ਰੀਤਾਂ ਦੇ ਨਾਲ ਅੰਦਰ ਜਿਹੜੇ ਨੇ ਉਹ ਵਿਆਹ ਸੰਪੰਨ ਹੋਣੇ ਨੇ ਜੇ ਮੁੰਡੇ ਕੁੜੀ ਕੋਲ ਬਹਿ ਨਹੀਂ ਹੁੰਦਾ ਤਾਂ ਕਿਸੇ ਹੋਰ ਪਾਸੇ ਜਾ ਕੇ ਕਰਵਾ ਲਓ ਜਿੱਥੇ ਕੁਰਸੀਆਂ ਲੱਗੀਆਂ ਕੋਰਟ ਮੈਰਿਜ ਕਰਾ ਲਓ ਕੋਈ ਚੱਕਰ ਨਹੀਂ ਐਡਾ ਕਿਸੇ ਨੇ ਕੰਨ 'ਤੇ ਪਿਸਤੌਲ ਤਾਂ ਨਹੀਂ ਰੱਖਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਆ ਕੇ ਬਹਿ ਕੇ ਤਾਂ ਉੱਥੇ ਹੀ ਜੇ ਤੁਹਾਡੇ ਕੋਲ ਨਹੀਂ ਬਹਿ ਹੁੰਦਾ ਜਿੰਨਾ ਚਿਰ ਸਪਸ਼ਟ ਸਟੈਂਡ ਨਾ ਲਿਆ ਉਨਾ ਚਿਰ ਕੱਖ ਨਹੀਂ ਹੋਣਾ ਉਸ ਤੋਂ ਪਹਿਲਾਂ ਦੋ ਸੰਦੇਸ਼ ਮੈਂ ਦੇ ਲਵਾਂ ਇੱਕ ਤਾਂ ਐਦੀ ਡਿਲੀਵਰੀਜ਼ ਦੇ ਪੰਗੂ ਸਾਹਿਬ ਦਾ ਅੱਜ ਫੋਨ ਆਇਆ ਸੀਗਾ ਜੀ ਉਹਨਾਂ ਨੂੰ ਸਿਟੀ ਦੇ ਵਿੱਚ ਕੰਮ ਕਰਨ ਲਈ ਡਰਾਈਵਰ ਚਾਹੀਦੇ ਨੇ ਏ ਜ਼ੈੱਡ ਅਤੇ ਡੀ ਜ਼ੈੱਡ ਔਰ ਨਾਲ ਦੀ ਨਾਲ ਇਹਨਾਂ ਕ੍ਰੋਸ ਡੋਕਿੰਗ ਦੀ ਸਰਵਿਸਿਜ਼ ਵੀ ਇਹਨਾਂ ਦੇ ਕੋਲ ਅਵੇਲੇਬਲ ਆ ਜੀ ਸਿਸਮਿਟ ਰੋਡ ਦੇ ਉੱਪਰ ਇਹ ਮੂਵ ਹੋ ਚੁੱਕੇ ਨੇ ਔਰ ਤੁਸੀਂ ਹੁਣੇ ਫੋਨ ਕਰ ਲਓ ਜੇ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਏ ਜ਼ੈੱਡ ਟਰੱਕ ਚਲਾਉਣਾ ਡੀ ਜ਼ੈੱਡ ਟਰੱਕ ਚਲਾਉਣਾ ਐਜ਼ ਏ ਤੁਸੀਂ ਓਨਰ ਆਪਰੇਟਰ ਵੀ ਕੰਮ ਕਰਨਾ ਲਾਗੇ ਲਾਗੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਲਾਂ ਨੂੰ ਘਰੇ ਮੁੜਨਾ ਚਾਹੁੰਦੇ ਹੋ ਤਾਂ ਕੇ ਐਸ ਭੰਗੂ ਸਾਹਿਬ ਹੋਰਾਂ ਨਾਲ ਗੱਲਬਾਤ ਕਰ ਲਿਓ 416-676-2718 ਅਤੇ ਜੇ ਕਿਤੇ ਟ੍ਰੈਫਿਕ ਟਿਕਟ ਮਿਲ ਗਈ ਹੈ ਤਾਂ ਬਲਜਿੰਦਰ ਦੁਲੇ ਹੋਰਾਂ ਦਾ ਫੋਨ ਨੰਬਰ ਕੇ ਐਮ ਟ੍ਰੈਫਿਕ ਟਿਕਟ ਦਾ ਨੋਟ ਕਰ ਲਓ 416-986-0000 416-986 ਬਾਕੀ ਸਾਰੇ ਸਿਫਰੇ ਸਤਿ ਸ਼੍ਰੀ ਅਕਾਲ ਜੀ
ਹਾਂਜੀ ਭਾਈ ਸਤਿ ਸ਼੍ਰੀ ਅਕਾਲ
ਜੀ ਸਰ
ਅੱਛਾ ਇਹ ਤੁਸੀਂ ਆਪ ਹੀ ਦੱਸਤਾ ਜਿਹੜੀ ਅਸਲੀ ਬਿਮਾਰੀ ਤਾਂ ਇਹ ਹੈਗੇ ਜਿਹੜੇ ਵੈਡਿੰਗ ਪਲੈਨਰ ਤੇ ਜਿਹੜੇ ਡੈਕੋਰੇਸ਼ਨ ਵਾਲੇ ਆ
ਜੀ ਕੱਪੜੇ ਕਿਹੋ ਜਿਹਾ ਪਾਉਣੇ ਆ ਕਿਹੋ ਜਿਹਾ ਰੰਗ ਦਾ ਲਹਿੰਗਾ ਸੂਟ ਕਰੂਗਾ ਉਹਦੇ ਨਾਲ ਫਿਰ ਪੱਲਾ ਕਿਸ ਰੰਗ ਦਾ ਹੋਣਾ ਜੀ ਲਿਮੋ ਕਿਹੜੀ ਕਰਨੀ ਆ ਜੀ ਫੁੱਲ ਕਿੱਥੋਂ ਲਿਆਉਣੇ ਆ ਜੀ ਕੁੜੀ ਵਾਲਿਆਂ ਦੇ ਕਿਹੜੇ ਫੁੱਲ ਲੱਗਣੇ ਆ ਮੁੰਡੇ ਵਾਲਿਆਂ ਦੇ ਕਿਹੜੇ ਫੁੱਲ ਲੱਗਣੇ ਆ ਜੀ ਵੀਡੀਓ ਵਾਲਾ ਕਿਹੜਾ ਕਰਨਾ ਜੀ ਫਿਰ ਉਹ ਸਾਰੇ ਦੇ ਬਾਕੀ ਦਾ ਜਿਹੜਾ ਨਾ ਲੱਲਾ ਭੱਬਾ ਉਹ ਸਾਰਾ ਕੁਛ ਕਰਦੇ ਨੇ ਉਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਡੈਕੋਰੇਸ਼ਨ ਵਾਲੇ ਵੀ ਹਾਇਰ ਕੀਤੇ ਹੁੰਦੇ ਆ
ਦੂਜੀ ਗੱਲ ਜਿਹੜੀ ਹੈਗੀ ਆ ਨਾ ਗੁਰਦੁਆਰਾ ਸਾਹਿਬ 'ਚ ਲੰਗਰ ਦੀ
ਜੀ
ਜਿਵੇਂ ਡੈਕਸੀ ਉਹ ਪੀਜ਼ਾ ਲਿਆ ਕੇ ਦੂਜਾ ਰੱਖਤਾ ਸੀ ਇਹਨਾਂ ਨੇ ਪਤਾ ਨਾਲ ਕੇ ਐਕਚੁਅਲੀ ਕੀ ਹੈ ਮੈਂ ਥੋੜਾ ਬਹੁਤਾ ਰਿਹਾ ਇਸ ਗੱਲ 'ਚ ਅਨੁਭਵ ਹੋਗਾ ਜਦੋਂ ਲੋਕ ਗੁਰਦੁਆਰਾ ਸਾਹਿਬ ਆਉਂਦੇ ਆ ਨਾ
ਜੀ
ਉਹਨਾਂ ਕਈ ਵਾਰੀ ਤਾਂ ਉਹਨਾਂ ਡੀਸੀ ਬਣੇ ਹੁੰਦੇ ਸਾਨੂੰ ਐਵਰੀਥਿੰਗ ਪੂਰੀ ਪਰਫੈਕਟ ਮਿਲਣੀ ਚਾਹੀਦੀ ਆ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਸਾਰਾ ਵਲੰਟੀਅਰ ਵਰਕ ਆ ਹਨਾ
ਜੀ ਜੀ
ਤੇ ਜੇ ਕੋਈ ਘਾਟ ਵਾ ਤਾਂ ਅਸੀਂ ਆਪ ਵੀ ਵਰਤਾ ਸਕਦੇ ਹਾਂ
ਬਿਲਕੁਲ
ਉਹ ਨੀ ਇਹ ਕਰਨਾ ਚਾਹੁੰਦੇ ਪਰ ਉਹ ਫਿਰ ਉਹਦੇ ਵਿੱਚ ਹੋਰ ਚੀਜ਼ਾਂ ਲਿਆ ਕੇ ਰੱਖਦੇ ਉਹਦੇ ਚ ਹੁਣ ਪਤਾ ਨੀ ਅਗਲਾ ਕੀ ਚੱਕ ਲਿਆਉਂਦਾ ਤੇ ਫਿਰ ਉਹ ਪ੍ਰੋਬਲਮ ਆਉਂਦੀ ਹੈ
ਬਾਈ ਜੀ ਜੀ ਜੀ
ਹਾਂ ਜੀ ਬਸ ਦੋ ਗੱਲਾਂ
ਬਹੁਤ ਧੰਨਵਾਦ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
ਰਾਣਾ ਭਾਜੀ
ਜੀ ਸਰ
ਹਾਂਜੀ ਉਹ ਆਪਾਂ ਇਸ ਇਸ਼ੂ ਤੇ ਤੁਸੀਂ ਅਕਾਲਤਾ ਸਾਹਿਬ ਦਾ ਜ਼ਿਕਰ ਕੀਤਾ ਜ਼ਿਕਰ ਕੀਤਾ ਵੀ ਉੱਥੇ ਗੱਲ ਪਹੁੰਚ ਚੁੱਕੀ ਆ ਜਾਂ ਉਹ ਜਾਈ ਵਗੈਰਾ ਬਣਾ
ਜੀ
ਮੈਂ ਥੋੜੇ ਭਾਜੀ ਡਿਫਰੈਂਟ ਐਂਗਲ ਤੋਂ ਕਰਨਾ ਚਾਹੁੰਦਾ ਗੱਲ ਵੀ ਦੇਖੋ ਆਪਾਂ ਹਮੇਸ਼ਾ ਹੀ ਇਸ ਚੀਜ਼ ਨੂੰ ਕ੍ਰਿਟਿਸਾਈਜ਼ ਕਰਦੇ ਕਿ ਜਿਹੜੇ ਉੱਥੇ ਜਥੇਦਾਰ ਆ ਉਹ ਕੋਈ ਐਜੂਕੇਟਡ ਨਹੀਂ ਹਾਲਾਂਕਿ ਮੈਂ ਇਸ ਫੈਮਿਲੀ ਤੋਂ ਸੈਪਰੇਟ ਹੋ ਗਏ ਸੀ ਕਿ ਤੋਂ ਸੈਪਰੇਟ ਗੱਲ ਕਰ
ਜੀ
ਉਹ ਕੋਈ ਐਜੂਕੇਟਡ ਨਹੀਂ ਕੋਈ ਕੁਆਲੀਫਾਈਡ ਫਿੱਟ ਬੰਦੇ ਹੁੰਦੇ ਆ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਜਿਹੜਾ ਹੁਣ ਐਸਸੀਪੀ ਦਾ ਪ੍ਰਧਾਨ ਆ ਉਸ ਨੂੰ ਕਿੰਨਾ ਕੁ ਨੌਲੇਜ ਆ ਉਹ ਕੁਛ ਸਟੇਟਮੈਂਟਾਂ ਦੇ ਵਿੱਚੋਂ ਸਾਹਮਣੇ ਆ ਰਹੀ ਆ ਇਸ ਤੋਂ ਪਹਿਲਾਂ ਜਿਹੜੇ ਜਥੇਦਾਰ ਸੀ ਦਰਬਚਨ ਸਿੰਘ ਉਹਦੇ ਆਪਣੇ ਪੁੱਤੇ ਦੇ ਵਿਆਹ ਤੇ ਜੋ ਸ਼ਰਾਬ ਮੀਟ ਸਾਰਾ ਕੁਛ ਉੱਥੇ ਚੱਲਿਆ ਦੇਖਿਆ ਹੀ ਆ ਉਸਦੇ ਹੋਟਲ ਦੇਖੋ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਜੋ ਵੀ ਇਹ ਮਸਲਾ ਹੈਗਾ ਇਹਦੇ ਵਿੱਚ ਜਿਹੜੇ ਉਹ ਮੈਂ ਹਾਲਾਂਕਿ ਮੈਂ ਪੈਰ ਪੈਰ ਤੇ ਕ੍ਰਿਟੀਸਾਈਜ਼ ਕਰਦੇ ਤਾਂ ਫਿਰ ਉਸਨੂੰ ਇੰਪੋਰਟੈਂਸ ਕਿਉਂ ਦਿੰਦੇ ਆ ਇਹਨੂੰ ਆਪ ਹੀ ਨਹੀਂ ਹੇਠਿਆ ਜਾ ਸਕਦਾ ਉਸ ਬੰਦੇ ਦੀ ਜਿਹੜਾ ਇੱਕ ਹੈਂਡ ਪਿਕ ਬੰਦਾ ਆ ਰਾਈਟ ਜਿਹਨੂੰ ਖੁਦ ਨੂੰ ਨੌਲੇਜ ਨੀ ਹੈਗਾ ਉਸਨੂੰ ਇਸ ਇਸ਼ੂ ਤੇ ਕਿਉਂ ਲਿਆ ਰਹੇ ਜਿਹੜਾ ਕਮਿਊਨਿਟੀ ਵੱਲੋਂ ਪ੍ਰਵਾਨਿਤ ਵੀ ਨੀ ਹੈਗਾ
ਆਪਾਂ ਇਹਨੂੰ ਇੰਨਾ ਵੀ ਸਮੇਟੀਏ ਨਾ
ਮੈਂ ਇਹ ਨੀ ਮੇਰਾ ਮਤਲਬ ਕਹਿਣ ਦਾ ਜਿਹੜੇ ਤੁਸੀਂ ਆਪਾਂ ਲੋਕਲ ਕਮਿਊਨਿਟੀ ਮੈਂਬਰ ਹੈਗੇ ਨੇ ਉਹ ਨਾਲ ਹੋ ਕੇ ਇਸ ਚੀਜ਼ ਦੇ ਉੱਤੇ ਜੋ ਵੀ ਚੇਤਾ ਦੇ ਆਪਾਂ
ਜਿਹੜੇ ਬੰਦੇ ਉਹ ਤੇ ਵਿਸ਼ਵਾਸ ਰੱਖਦੇ ਨੇ ਹੁਣ ਤੁਹਾਡਾ ਮੇਰਾ ਵਿਸ਼ਵਾਸ ਨੀ ਵੱਖਰੀ ਗੱਲ ਆ ਜਿਹੜੇ ਬੰਦੇ ਉਹ ਤੇ ਵਿਸ਼ਵਾਸ ਕਰਦੇ ਆ ਉਹਨਾਂ ਨੇ ਵੀ ਉਧਰਲੇ ਪਾਸੇ ਗੱਲ ਪਹੁੰਚਾਤੀ ਉਹਦੇ ਚ ਹਰਜ ਕੋਈ ਨੀ ਰਾਈਟ
ਨਹੀਂ ਹਰਜ ਤਾਂ ਕੋਈ ਗੱਲ ਨੀ
ਜੀ
ਕੋਈ ਹਰਜ ਨੀ ਗੱਲ
ਜਥੇਦਾਰ ਪਾਸੇ ਕਰ ਦਿਓ ਜੀ ਉਹਨਾਂ ਨੂੰ ਪਾਸੇ ਕਰ ਦਿਓ ਉਹਨਾਂ ਨੂੰ ਤੁਸੀਂ ਪਾਸੇ ਕਰ ਦਿਓ ਜਥੇਦਾਰ ਨੂੰ ਆਪਾਂ ਗੱਲ ਨੀ ਕਰਦੇ ਤੁਸੀਂ ਬਾਕੀ ਦੀ ਗੱਲ ਕਰੋ
ਬਾਕੀ ਬਿਲਕੁਲ ਠੀਕ ਹੈ ਇਹ ਜੇ ਹੈ ਪਲਾਨਰ ਦਾ ਪਲਾਨਰ ਦੇਖੋ ਜੀ ਬੇਸਿਕਲੀ ਤੁਸੀਂ ਸਾਰੇ ਪਲਾਨਰ ਤੋਂ ਅਸੀਂ ਕਹਿ ਰਹੇ ਹਾਂ ਬਲੇਮ ਕਰ ਪਲਾਨਰ ਕੋਈ ਵਾਰੀ ਹੁੰਦਾ ਕਿ ਉਹਨੂੰ ਖੁਦ ਨੂੰ ਨੌਲੇਜ ਨੀ ਹੋ ਸਕਦਾ ਪਲਾਨਰ ਕੌਣ ਹੈ ਆਪਣਾ ਕਮਿਊਨਿਟੀ ਦਾ ਚੀਜ਼ਾਂ ਨਹੀਂ ਸੀ ਹੋ ਸਕਦਾ ਉਹਨੇ ਦੋ ਚਾਰ ਦਿਨ ਪਹਿਲਾਂ ਸਾਰਾ ਕੁਝ ਲਰਨ ਕੀਤਾ ਹੋਵੇ ਪਰ ਚੱਕਰ ਜਿਹੜੀ ਫੈਮਿਲੀ ਆ ਫੈਮਿਲੀ ਦਾ ਦੇਖਾ ਬਲੋਂਗ ਕਰਦੀ ਨਾ ਉਹਨੇ ਆਪਣੇ ਵੱਲੋਂ ਓਪੀਨੀਅਨ ਦਿੱਤਾ ਪਲਾਨਰ ਦੇ ਉੱਤੇ ਵੀ ਹਾਂ ਵੀ ਕਿਹਦਾ ਕਿਹੜਾ ਰਾਜ ਕੇ ਵੀ ਵਧੀਆ ਲੱਗੂ
ਦੇਖੋ ਜੀ ਉਹਦੇ ਚ ਜਿਹੜੀ ਫੈਮਿਲੀ ਆ ਜੀ ਪਰਿਵਾਰ
ਨਹੀਂ ਕਰ ਸਕਦੀ ਜੀ
ਪਰਿਵਾਰ ਜ਼ਿੰਮੇਵਾਰ ਆ ਜੀ 100% ਉਸ ਤੋਂ ਬਾਅਦ ਕਮੇਟੀ ਜਿਹੜੀ ਗੁਰਦੁਆਰਾ ਕਮੇਟੀ ਆ ਜੀ ਕਿਉਂਕਿ ਕੁਰਸੀਆਂ ਜਿਹੜੀਆਂ ਨੇ ਉਹ ਇੱਕ ਦਿਨ ਪਹਿਲਾਂ ਉੱਥੇ ਆ ਗਈਆਂ ਸੀ ਉਹਨਾਂ ਉੱਪਰ ਪਲਾਸਟਿਕ ਪਾ ਕੇ ਰੱਖੀ ਸੀ ਉਹ ਉੱਥੇ ਪਈਆਂ ਸੀ ਉਹਨਾਂ ਨੂੰ ਪਤਾ ਸੀ ਸਾਰਾ ਕੁਛ ਹੋ ਰਿਹਾ ਉਹ ਜ਼ਿੰਮੇਵਾਰ ਨੇ ਉਸ ਤੋਂ ਬਾਅਦ ਜਿਹੜਾ ਗ੍ਰੰਥੀ ਜਿਹੜਾ ਲਾਵਾਂ ਪੜ੍ਹ ਰਿਹਾ ਉਹ ਵੀ ਜ਼ਿੰਮੇਵਾਰ ਆ ਜੀ ਉਸ ਤੋਂ ਬਾਅਦ ਜਿਹੜਾ ਰਾਗੀ ਜਥਾ ਉੱਥੇ ਬੈਠਾ ਜੀ ਉਹ ਵੀ ਜ਼ਿੰਮੇਵਾਰ ਆ ਜੀ ਔਰ ਉਸ ਤੋਂ ਬਾਅਦ ਜਿੰਨੇ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵਿਆਹ ਦੇ ਵਿੱਚ ਸ਼ਾਮਲ ਸੀ ਉਹ ਵੀ ਜ਼ਿੰਮੇਵਾਰ ਨੇ ਪੱਖਾਂ ਤੋਂ ਬਿਲਕੁਲ ਬੇਵਕੂਫ ਆ ਜਿਹੜੀ ਸਾਨੂੰ ਅਸੀਂ ਬਾਹਰੋਂ ਸਾਨੂੰ ਹੈਲਪ ਲੈਣੀ ਪੈ ਰਹੀ ਆ ਹਾਂਜੀ ਸੋ ਦੂਜੀ ਚੀਜ਼ ਜਦੋਂ ਇੱਕ ਜਿਹੜੇ ਇਹ ਸ਼ੋਸ਼ੇ ਜਿਹੜੇ ਪਲਾਨਰਾਂ ਪੂਰਨ ਵਾਲੇ ਸ਼ੋਸ਼ੇ ਆ ਨਾ ਜੀ ਇਹਨਾਂ ਨੂੰ ਤੁਸੀਂ ਬਾਹਰ ਰੱਖੋ ਧਰਮ ਕਰਮ ਦੇ ਕੰਮਾਂ ਦੇ ਵਿੱਚ ਇਹਨਾਂ ਦੇ ਸ਼ੋਸ਼ੇ ਨਹੀਂ ਲਿਆਉਣੇ ਚਾਹੀਦੇ ਔਰ ਉਹ ਕਰਦੇ ਨੇ ਉਹ ਮੰਨਦੇ ਨੇ ਉਹ ਪਹਿਲਾਂ ਕੰਟਰੈਕਟ ਸਾਈਨ ਕਰਾਉਂਦੇ ਨੇ ਉਹ ਵੀ ਭਾਈ ਆਹ ਚੀਜ਼ਾਂ ਜਿਹੜੀਆਂ ਨੇ ਸਾਡੇ 'ਚ ਇਹਦਾ ਦਖਲ ਨਹੀਂ ਕਿਉਂਕਿ ਸਾਡੇ 'ਤੇ ਜਿਹੜੇ ਨੇ ਨਿੱਕੇ ਮੋਟੇ ਰੀਤੀ ਰਿਵਾਜ਼ਾਂ ਲਈ ਤਾਂ ਭੂਆ ਫੋਫੜੀ ਨਹੀਂ ਮਾਨ ਹੁੰਦੇ
ਇੱਕ ਆਪਣੇ ਸੋਰੀ ਇੱਕ ਹੋਰ ਗੱਲ ਤੁਹਾਨੂੰ ਐਡ ਕਰਦਾ ਪਲਾਨਰ ਦੀ
ਜੀ
ਪਲਾਨਰ ਜਿੱਥੋਂ ਕਿਤੋਂ ਅਗਰ ਤੁਹਾਨੂੰ ਕੁਛ ਬਾਏ ਕਰਵਾਉਂਦੇ ਨੇ ਆਪਣੇ ਪੈਂਟਰੋਲ ਜਾਂ ਕੇਟਰਿੰਗ ਵਗੈਰਾ
ਜੀ ਮੈਂ ਇਸ ਸਾਰੇ ਜਿਹੜੇ ਹਸਪੀਟਲ ਦੀ ਬਿਜ਼ਨਸ ਦੇ ਵਿੱਚ ਖੁਦ ਆ ਨਾ ਜੀ ਸੋ ਹਾਂਜੀ ਸੋ ਸਾਨੂੰ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਰਾਣਾ ਜੀ ਸਤਿ ਸ੍ਰੀ ਅਕਾਲ, ਮੈਂ ਗੁਰਮੇਲ ਸਿੰਘ
ਜੀ ਧੀਰ ਸਾਹਿਬ। ਹਾਂਜੀ
ਠੀਕ ਆ, ਵੈਡਿੰਗ ਪਲੈਨਰ ਵੀ ਦੋਸ਼ੀ ਨੇ, ਸਾਰੇ ਦੋਸ਼ੀ ਨੇ। ਵੈਸੇ ਜਿਨ੍ਹਾਂ ਦੇ ਬੱਚਿਆਂ ਦਾ ਵਿਆਹ ਸੀ ਮਾਂ ਬਾਪ ਉਹ ਵੀ ਦੋਸ਼ੀ ਆ, ਮੈਨੇਜਮੈਂਟ ਵੀ ਦੋਸ਼ੀ ਆ। ਹੁਣ ਤੁਸੀਂ ਦੇਖੋ ਜਦੋਂ ਆਪਣੇ ਵਿਆਹ ਹੋਏ ਨੇ ਉਦੋਂ ਕਿਹੜੇ ਵੈਡਿੰਗ ਪਲੈਨਰ ਹੁੰਦੇ ਸੀ, ਤੇ ਕਿਉਂ ਨਵੇਂ ਨਵੇਂ ਰੀਤੀ ਰਿਵਾਜ ਇਹ ਜੇ ਸ਼ੁਰੂ ਕਰਦੇ ਨੇ? ਵੈਡਿੰਗ ਪਲੈਨਰ ਸਾਡੇ ਮਾਂ ਬਾਪ ਦੇ ਹੋਏ ਨੇ, ਉਦੋਂ ਕਿਹੜੇ ਵੈਡਿੰਗ ਪਲੈਨਰ ਹੁੰਦੇ ਸੀ? ਉਦੋਂ ਵਿਆਹ ਨਹੀਂ ਸੀ ਹੁੰਦੇ, ਕਿਉਂ ਇੰਨਾ ਵਧਾਵਾ ਕਰੀ ਜਾਂਦੇ ਰਹੇ ਜਿਹੜੇ ਬਾਅਦ ਦੇ ਵਿੱਚ ਐਕਟਾਂ ਦੇ ਖਮਿਆਜੇ ਸਾਰੇ ਲੋਕਾਂ ਨੂੰ ਭੁਗਤਣੇ ਪੈਂਦੇ ਆ, ਪੁੱਠੇ ਪੁੱਠੇ ਰਿਵਾਜ ਆਉਂਦੇ ਨੇ। ਤੇ ਮੈਂ ਤਾਂ ਇਹਨਾਂ ਸਾਰੇ ਲੋਕਾਂ ਨੂੰ ਇਹ ਦੋਸ਼ੀ ਮੰਨਦਾ, ਤੇ ਵੈਡਿੰਗ ਪਲੈਨਰ ਮੈਨੂੰ ਨੀ ਸਮਝ ਲੱਗੀ ਇਹ ਇੰਨਾ ਪੈਸਾ ਲੋਕੀ ਖਰਚ ਕਰਦੇ ਨੇ ਇਹਨਾਂ ਦੀ ਵਿੱਚ ਕਿਉਂ ਜ਼ਰੂਰਤ ਆ? ਹੋ ਸਕਦਾ ਕੋਈ ਤੀਜੀ ਕਮਿਟੀ ਦਾ ਵੀ ਕੋਈ ਵੈਡਿੰਗ ਪਲੈਨਰ ਹੋਵੇ ਜਿਹਨੂੰ ਸਾਡੇ ਧਰਮ ਬਾਰੇ ਪਤਾ ਹੀ ਨਹੀਂ
ਜੀ,
ਤੇ ਉੱਥੇ ਉਹਨੂੰ ਕਈਆਂ ਨੂੰ ਤਾਂ ਇਹ ਵੀ ਨੀ ਪਤਾ ਹੁੰਦਾ ਉੱਥੇ ਜਾਂਦੇ ਨੇ ਵੀ ਆਪਣਾ ਸਿਰ ਢਕਣਾ ਜਾਂ ਨਹੀਂ ਢਕਣਾ, ਇਹੋ ਜਿਹੇ ਲੋਕ ਵੀ ਹੈਗੇ ਨੇ। ਤੇ ਇਹ ਮੈਨੇਜਮੈਂਟ ਨੂੰ ਨੀ ਸੀ ਪਤਾ, ਗ੍ਰੰਥੀ ਆ ਜਿਹੜੇ ਉਹਨਾਂ ਦਾ ਵੀ ਕਸੂਰ ਆ, ਪਰ ਗ੍ਰੰਥੀ ਨੂੰ ਜੇ ਗ੍ਰੰਥੀ ਸੱਚ ਬੋਲਦਾ, ਵੈਸੇ ਤਾਂ ਹਿੰਮਤ ਹੋਣੀ ਚਾਹੀਦੀ ਆ ਗ੍ਰੰਥੀ ਦੇ ਵਿੱਚ, ਤੇ ਉਹਨੂੰ ਆਪਣੀ ਜੌਬ ਦਾ ਖਤਰਾ, ਉਹ ਆਪਣੀ ਜੌਬ ਹੀ ਕਰ ਰਿਹਾ। ਤੇ ਇਹ ਦੇਖੋ ਅਕਾਲ ਤਖ਼ਤ ਤੇ ਚਲਿਆ ਗਿਆ, ਉੱਥੇ ਵੀ ਸਾਨੂੰ ਪਤਾ ਵੀ ਉਹਨਾਂ ਨੇ ਕੀ ਫੈਸਲਾ ਕਰਨਾ। ਏਦਾਂ ਹੀ ਪਹਿਲਾਂ ਵੀ ਇਹ ਕੋਠਾਈਆਂ ਹੁੰਦੀਆਂ ਰਹੀਆਂ ਨੇ, ਅੱਗੇ ਵੀ ਹੁੰਦੀਆਂ ਰਹਿਣੀਆਂ ਨੇ। ਪਹਿਲਾਂ ਤਾਂ ਜਥੇਦਾਰ ਹੀ ਆਪਣੀ ਪੀੜ੍ਹੀ ਥੱਲੇ ਸੁੱਟਦਾ, ਫਿਰ ਪਹਿਲਾਂ ਵੀ ਭਾਈ ਸਾਹਿਬ ਤੁਸੀਂ ਵੀ ਗੱਲ ਕੀਤੀ ਆ,
ਨਹੀਂ ਜੋ ਜਾਤ ਪੀੜ੍ਹੀ ਦੇ ਪਾਵੇ ਬੜੇ ਛੋਟੇ ਆ ਜਾਂ ਸੋਟਾ ਬੜਾ ਮੋਟਾ ਫਿਰਦਾ ਨੀ।
ਹਾਂਜੀ,
ਜਹੇਦਾਰ ਦੀ ਪੀੜ੍ਹੀ ਦੇ ਜਾਂ ਤਾਂ ਪਾਵੇ ਬੜੇ ਨਿੱਕੇ ਨਿੱਕੇ ਆ ਜਾਂ ਫਿਰ ਸੋਟਾ ਬੜਾ ਮੋਟਾ, ਉਹ ਫਿਰਦਾ ਨੀ ਉੱਥੇ।
ਬਿਲਕੁਲ ਸਹੀ ਗੱਲ ਹੈ,
ਬਹੁਤ ਬਹੁਤ ਧੰਨਵਾਦ ਜੀ। ਆਪਾਂ ਹੁਣ ਕਿਉਂਕਿ ਬਾਕੀ ਕਾਲਾਂ ਨਹੀਂ ਲਿਆ ਹੋਣੀਆਂ, ਕਿਉਂਕਿ ਮੈਨੂੰ ਪਤਾ ਨਹੀਂ ਲੱਗਾ ਸਮਾਂ ਕਦੋਂ ਨਿਕਲ ਗਿਆ। ਬਾਕੀ ਦੀਆਂ ਗੱਲਾਂ ਬਾਤਾਂ ਦੋਸਤੋ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਕਰਾਂਗੇ। ਮੇਰੇ ਨਾਲ ਕਿਸੇ ਨੇ ਗੱਲਬਾਤ ਕਰਨੀ ਹੋਵੇ 416-620-1788 ਸਟੂਡੀਓ ਦਾ ਫੋਨ ਨੰਬਰ ਹੈ। ਸੁਪਰੈਂਜ਼ਾ ਬੈਂਕ ਹਾਲ, ਜੇ ਤੁਸੀਂ ਵਿਆਹ ਸ਼ਾਦੀ, ਜਨਮਦਿਨ ਪਾਰਟੀ ਜਾਂ ਫਿਰ ਕਿਸੇ ਹੋਰ ਖੁਸ਼ੀ ਦੇ ਸਮਾਗਮ ਵਾਸਤੇ ਬੈਂਕਟ ਫੈਸਿਲਿਟੀ ਦੀ ਭਾਲ ਦੇ ਵਿੱਚੋਂ ਕਾਰਪੋਰੇਟ ਈਵੈਂਟ ਵਾਸਤੇ ਬੈਂਕਟ ਫੈਸਿਲਿਟੀ ਚਾਹੀਦੀ ਹੈ ਜੀ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। 510 ਡੀਅਰ ਹਰਟਸ ਡਰਾਈਵ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ, ਜਾਂ ਫਿਰ 905-793-3458 'ਤੇ ਗੱਲਬਾਤ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸੋ ਜਿਹੜੇ ਸਾਡੇ ਕਾਲਰ ਇਸ ਵੇਲੇ ਹੋਲਡ 'ਤੇ ਨੇ, ਕਿਰਪਾ ਕਰਕੇ ਉਹ ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰਨ। ਬਰਾੜ ਸਾਹਿਬ ਦੀ ਲਾਈਨ ਜਿਹੜੀ ਉਹ ਨਹੀਂ ਲੈ ਹੋਈ, ਜਿਹੜੇ ਸਾਡੇ ਐਡਵਰਟਾਈਜ਼ਰ ਰਹਿ ਗਏ ਨੇ ਜੀ, ਅਤੇ ਉਹ ਕੱਲ੍ਹ ਨੂੰ ਆਪਾਂ ਗੱਲਬਾਤ ਕਰਾਂਗੇ ਜੀ। ਸੋ ਘੱਟ ਵੱਧ ਬੋਲਿਆ ਗਿਆ, ਤੋਂ ਮਾਫ਼ੀ, ਅਗਲੀ ਮੁਲਾਕਾਤ ਤੱਕ ਦਿਓ ਛੁੱਟੀਆਂ ਜੀ, ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साजावास ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 647-898-6245
Teletime Electronics LEDs और Home Appliances की Hottest और Branded Range के साथ 0% Finance Guarantee on Lowest Prices और Free Delivery in GTA। तो इंतजार कैसा, अभी विजिट करें Teletime Brampton 280 Rutherford Road या Springdale Square Shopping Center या Etobicoke 1770 Albion Road या 9909 Markham Road। मजीद तफसीलात के लिए कॉल करें 905-455-1666। Teletime Electronics।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ, और सब्सक्राइब करें HP इंस्टेंट इंक, कैनेडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट hp.ca या अपने नजदीकी HP रिटेलर।
Canada, be ready to witness the only show in Canada. This November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour.
Friday, November 1st, CAA Center, Toronto. Tickets available online, Sulekha and Hangama City. For sponsorships or group tickets, call Rehan Siddiqui at 713-545-4115 or Extreme Media at 416-659-5942. It's a